दंडवत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि तुरकां दी ते पहाड़ियां दी फौज नूं सतगुरां दे सिंघां ने दौड़ा दिता है। फौज दौड़दी जा रही है वैरियां दी, सिंघ अजे भी उन्हां दा पिछा करी जा रहे ने, उन्हां दे हथियारां नूं ते घोड़ियां नूं खोंदे ने। कल इथों तक कथा पहुंची सी, अज इथों अगे मैं प्रारंभ करदा हां। वादे अधिक मन सिंगण केरा कातुर बड़ो तुरक दल हीरा। ग्रंथाकार भाई संतोख सिंह जी लिखते ने कि वैरियां दा दल जदों बहुता ही ज्यादा कायर वेख्या ते खालसे दा हौसला होर भी ज्यादा वध गया सी। लूट लूट आयुध गण बाज अपर सैन को सकल समाज। लुटदे ने शस्त्रां नूं, लुटदे ने घोड़ियां नूं और इस तों इलावा होर सेना दे साज समान नूं। मारे पुंज रहे त्रिपताए तौ खालसा मारत जाए। बहुते सारे मारे ने इस करके पाप के मारन दे नाल भी बड़े तृप्त होए होए ने, बड़े प्रसन्न होए होए ने, पर अजे भी पिछा नहीं छड़दे, मारदे ही जांदे ने। पुन सत गुर ने दूत पठायो खालसा सकल पीछे हटायो। सतगुरु गोविंद सिंह सच्चे पातशाह जी बैठ गए सन खिदराबाद नां दी जगह दे उत्ते ते खालसे पिछा करदे दूर निकल गए सन। कवि संतोख सिंह जी लिखदे ने कि फिर सतगुरां ने अपने एक सिख नूं भेजिया, जात खालसा सकल हटाए, जिन्हें सतगुरु सच्चे पातशाह जी दा संदेशा दिता है कि सतगुरां दा हुक्म है पिछे ना जाओ, हुण मुड़ के आ जाओ। इस करके सारा खालसा फिर सतगुरां दे हुक्म दे द्वारा उस सिख ने मोड़ के लैंदा। खिदराबाद तुरक बार गए तहां संभाल करत निज पए। वापस खिदराबाद नां दी जगह दे उते सतगुरु सच्चे पातशाह जी दे कोल आ गए ने सारे दे सारे खालसे सिंह। मैं कल भी इस गल दा जिक्र कीता सी कि खिदराबाद नां दी जगह दे उते सतगुरु गोविंद सिंह सच्चे पातशाह जी दा गुरुद्वारा बनिया होया। गयो खालसा जब हट सारो लेकर हयन कनो हथे आरो। जदों खालसा वापस परत गया लेके बहुते सारे घोड़िया नूं ते हथियारां नूं। कायल तुरक संभाले फेरे ले पहुंचे अपने डेरे। ग्रंथाकार भाई संतोख सिंह जी लिखदे ने उस तों बाद ਤੁਰਕਾਂ ਨੇ ਆਪਣੇ ਨਾਲ ਦੇ ਸਾਥੀਆਂ ਦੀ ਸਾਂਭ ਸੰਭਾਲ ਕੀਤੀ ਹੈ। ਜਿਹੜੇ ਜ਼ਖਮੀ ਹੋਏ ਸਨ ਉਹਨਾਂ ਨੂੰ ਲੈ ਕੇ ਤੁਰਕ ਆਪਣੇ ਡੇਰਿਆਂ ਦੇ ਵੱਲ ਵਧੇ। ਸਰਸ ਹਿਰਾਸੇ ਬਹੁ ਬਿਸਮਾਏ, ਉਮਰ ਰਾਵਣ ਹਮ ਭਲੇ ਲਰਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਤੁਰਕ ਬੜੇ ਡਰੇ ਹੋਏ ਨੇ, ਬੜੇ ਸਹਿਮੇ ਹੋਏ ਨੇ, ਆਪਣੇ ਮਨ ਦੇ ਵਿੱਚ ਇਹੀ ਵਿਚਾਰਾਂ ਕਰਦੇ ਨੇ, ਉਮ ਰਾਵਣ ਹਮ ਭਲੇ ਲੜਾਏ, ਭਾਵ ਕਿ ਸਾਡੇ ਜਰਨੈਲਾਂ ਨੇ ਸਾਨੂੰ ਚੰਗਾ ਲੜਾਇਆ ਕਿ ਮੌਤ ਦੇ ਮੂੰਹ ਦੇ ਵਿੱਚ ਛੱਡ ਕੇ ਦੌੜ ਗਏ। ਕਿਸਹੂ ਕੀ ਸੰਭਾਲ ਨਹੀਂ ਰਹੀ, ਚਮੂ ਅਦਕ ਬਹੁ ਜੀਤ ਨਾ ਲਹੀ। ਸਾਰੇ ਸੋਚਦੇ ਨੇ ਕਿ ਕਿਸੇ ਦੀ ਇੱਕ ਦੂਜੇ ਨੂੰ ਕੋਈ ਸੰਭਾਲ ਖਬਰ ਹੀ ਨਹੀਂ ਰਹੀ। ਇਸ ਤੋਂ ਇਲਾਵਾ ਬਹੁਤੀ ਜ਼ਿਆਦਾ ਫੌਜ ਮਰ ਗਈ, ਪਰ ਜਿੱਤ ਦੀ ਪ੍ਰਾਪਤੀ ਵੀ ਨਾ ਹੋਈ। ਦੀਨਾ ਬੇਗ ਸੁਕਾਇਲ ਪਰਿਓ, ਆਣ ਜਰਾਹ ਇਲਾਜੈ ਕਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਦੀਨਾ ਬੇਗ ਸੀ ਉਹ ਕਾਇਲ ਹੋ ਗਿਆ ਸੀ, ਜ਼ਖਮੀ ਹੋ ਗਿਆ ਸੀ। ਜਰਾਹ ਜਿਹੜਾ ਵੈਦ ਹੈ ਉਹਨੇ ਆਣ ਕੇ ਉਸਦਾ ਇਲਾਜ ਕਰਨਾ ਸ਼ੁਰੂ ਕੀਤਾ। ਜਰਾਹ ਉਹਨਾਂ ਵੈਦਾਂ ਨੂੰ ਆਖਿਆ ਜਾਂਦਾ ਸੀ ਜਿਹੜੇ ਕਿ ਵੱਡੇ ਵੱਡੇ ਜ਼ਖਮਾਂ ਨੂੰ ਸੇ ਕੇ ਸਾਂਭ ਸੰਭਾਲ ਕਰਦੇ ਸਨ। ਜਿਸ ਤਰ੍ਹਾਂ ਕਿ ਅੱਜ ਕੱਲ ਉਹਨਾਂ ਡਾਕਟਰਾਂ ਨੂੰ ਅਸੀਂ ਸਰਜਨ ਕਹਿੰਦੇ ਹਾਂ ਜਿਹੜੇ ਕਿ ਓਪਰੇਸ਼ਨ ਕਰਦੇ ਨੇ। ਇਸ ਤਰ੍ਹਾਂ ਵੱਡੇ ਜ਼ਖਮਾਂ ਦੀ ਸਾਂਭ ਸੰਭਾਲ ਕਰਨ ਦੇ ਵਾਸਤੇ ਉਚੇਚੇ ਤੌਰ ਦੇ ਉੱਤੇ ਵੈਦ ਹੁੰਦੇ ਸਨ ਜਿਨ੍ਹਾਂ ਨੂੰ ਜਰਾਹ ਆਖਿਆ ਜਾਂਦਾ ਸੀ। ਜਰਾਹ ਵੈਦ ਆਇਆ ਜਿਨ੍ਹੇ ਕਿ ਦੀਨਾ ਬੇਗ ਦਾ ਇਲਾਜ ਕੀਤਾ। ਹਟ ਕਰ ਆਏ ਖਾਲਸਾ ਤੇ, ਵਾਹਿਗੁਰੂ ਜੀ ਕੀ ਕਹਿ ਫਤਿਹ। ਦੂਸਰੀ ਤਰਫ ਖਾਲਸਾ ਸਾਰੇ ਦਾ ਸਾਰਾ ਹਟ ਕੇ ਪਿਛਾਂ ਸਤਿਗੁਰਾਂ ਦੇ ਕੋਲ ਆ ਗਿਆ ਤੇ ਉਹ ਉੱਚੀ ਉੱਚੀ ਫਤਿਹ ਦੇ ਜੈਕਾਰੇ ਬੁਲਾ ਰਹੇ ਨੇ। ਸ਼ਤਰੂ ਲੂਟ ਕਰ ਪਹੁੰਚ ਸੁਤਾਮੇ, ਬਜੇ ਜੀਤ ਕੇ ਵੱਡੇ ਦਮਾਮੇ। ਇਸ ਤੋਂ ਇਲਾਵਾ ਵੈਰੀਆਂ ਨੂੰ ਲੁੱਟਿਆ ਸੀ, ਉਹਨਾਂ ਨੂੰ ਮਾਰਿਆ ਸੀ, ਜਮਾਂ ਦੀ ਪੁਰੀ ਦੇ ਵਿੱਚ ਭੇਜਿਆ ਸੀ। ਇਸ ਕਰਕੇ ਜਿੱਤ ਦੀ ਖੁਸ਼ੀ ਦੇ ਵਿੱਚ ਵੱਡੇ ਵੱਡੇ ਨਗਾਰੇ ਵੀ ਬੜੇ ਖੜਕਾਏ। ਮਿਲੇ ਗੁਰੂ ਪਗ ਸੀਸ ਨਿਵਾਯੋ, ਤਨ ਤਨ ਸਭ ਹੁਣ ਅਲਾਇਓ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਸਾਰਿਆਂ ਨੇ ਸਿਰ ਨਵਾਇਆ ਹੈ। ਤਨ ਤਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰਿਆਂ ਨੇ ਆਖਿਆ। ਰਾਵਰ ਕੋ ਬਲ ਪਾਏ ਬਡੇਰਾ, ਹਤਿਓ ਤੁਰਕ ਦਲ ਜੰਗ ਕਨੇਰਾ। ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਤਾਕਤ ਦੇ ਨਾਲ, ਵੱਡੇ ਬਲ ਦੇ ਨਾਲ ਤੁਰਕਾਂ ਦੇ ਦਲ ਨੂੰ ਲੁੱਟਿਆ ਤੇ ਮਾਰ ਕੇ ਭਜਾ ਦਿੱਤਾ।
ਖਿਦਰਾਬਾਦ ਪਹੁੰਚਾਓ ਤੁਰੇ, ਕਹੇ ਆਪ ਕੇ ਹੇ ਪ੍ਰਭ ਮੁਰੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਦੂਰ ਤੱਕ ਉਹਨਾਂ ਨੂੰ ਅਸੀਂ ਪਹੁੰਚਾ ਦਿੱਤਾ ਹੈ। ਕਹੇ ਆਪ ਕੇ ਪ੍ਰਭ ਹਮ ਮੁਰੇ, ਸੱਚੇ ਪਾਤਸ਼ਾਹ ਤੁਹਾਡੇ ਕਹਿਣ ਦੇ ਉੱਤੇ ਅਸੀਂ ਵਾਪਸ ਆਏ ਹਾਂ, ਨਹੀਂ ਤੇ ਹੋਰ ਵੀ ਜ਼ਿਆਦਾ ਅੱਗੇ ਤੱਕ ਪਿੱਛਾ ਕਰਨਾ ਸੀ।
ਕਹਿੰਦੇ ਨੇ ਨਤ ਪ੍ਰਾਪਤ ਮੈਦਾਨ ਸੋ ਹੋਟੇ, ਮੇਲੇ ਤੁਰਕੜੇ ਇਮ ਮਤ ਖੋਟੇ, ਲੇਤ ਰੁਲਾਏ ਨਾ ਦੇਤੇ ਜਾਣ, ਇਸ ਬਿਦ ਭਾਜੇ ਮੋੜ ਅਜਾਣ, ਸਭ ਪਹਾੜੀਏ ਟਲ ਕਰ ਗਏ, ਸੈਲਨ ਵਿਖੇ ਪ੍ਰਵੇਸ਼ਿਤ ਪਏ।
ਸੰਪਾਦਕ ਜੀ ਇਹਨਾਂ ਤੁਕਾਂ ਦਾ ਅਰਥ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਤੁਹਾਡੇ ਕਹੇ ਮੁੜੇ ਹਾਂ ਹੇ ਪ੍ਰਭੂ ਜੀ, ਨਹੀਂ ਤਾਂ ਮੈਦਾਨ ਤਾਂ ਸਾਡੇ ਹੱਥ ਦੇ ਵਿੱਚ ਸੀ ਤੇ ਉਹ ਮਤ ਦੇ ਖੋਟੇ ਤੁਰਕ ਹਟ ਗਏ ਹੋਏ, ਸਾਨੂੰ ਲੱਜੇ ਸੀ, ਅਸੀਂ ਉਹਨਾਂ ਨੂੰ ਰੁਲਾ ਦਿੰਦੇ, ਕਦੇ ਵੀ ਬਚ ਕੇ ਜਾਨ ਨਾ ਦਿੰਦੇ, ਪਰ ਤੁਸੀਂ ਆਖਿਆ, ਇਸ ਕਰਕੇ ਸੱਚੇ ਪਾਤਸ਼ਾਹ ਅਸੀਂ ਵਾਪਸ ਆ ਗਏ।
ਸਭ ਪ੍ਰਹਾਰੀਏ ਟਰ ਕਰ ਗਏ, ਸੈਲਣ ਵਿਖੇ ਪ੍ਰਵੇਸ਼ਤ ਪਏ।
ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਪਹਾੜੀਏ ਟਲਕੇ ਚਲੇ ਗਏ ਨੇ ਤੇ ਪਹਾੜਾਂ ਦੇ ਵਿੱਚ ਉਹ ਆਪਣੀਆਂ ਰਾਜਧਾਨੀਆਂ ਦੇ ਵਿੱਚ ਪਰਤ ਗਏ ਨੇ।
ਸੁਣ ਕਰ ਧੀਰਜ ਪ੍ਰਭੂ ਬਖਾਨਾ, ਸਨੇ ਸਨੇ ਹਨੀਐ ਤੁਰ ਕਾਨਾ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਕਿ ਹੌਲੀ ਹੌਲੀ ਇਹਨਾਂ ਸਾਰਿਆਂ ਤੁਰਕਾਂ ਦਾ ਨਾਸ ਕਰਨਾ।
ਜਿਉ ਜਿਉ ਸਿੰਘਣ ਹੋਵੇ ਵਾਦਾ, ਤਿਉ ਤਿਉ ਤੁਰਕਣ ਪ੍ਰਾਪਤ ਵਾਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਜਿਵੇਂ ਸਿੰਘਾਂ ਦੇ ਵਿੱਚ ਵਾਧਾ ਹੋਵੇਗਾ ਤਿਵੇਂ ਤਿਵੇਂ ਤੁਰਕਾਂ ਨੂੰ ਬਹੁਤ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪਵੇਗਾ।
ਆਪਣੇ ਘਾਇਲ ਸਿੰਘ ਉਠਾਏ ਜੋ ਮਰ ਗਏ ਸੋ ਸਵਰਗ ਸਿਧਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਆਪਣੇ ਜਿਹੜੇ ਜ਼ਖਮੀ ਸਿੰਘ ਸਨ ਉਹਨਾਂ ਨੂੰ ਉਠਾਇਆ ਗਿਆ ਹੈ, ਚੁੱਕਿਆ ਗਿਆ ਹੈ ਤੇ ਜਿਹੜੇ ਮਰ ਗਏ ਸਨ ਸੋ ਤੇ ਸਵਰਗਾਂ ਦੀ ਪੁਰੀ ਦੇ ਵਿੱਚ ਚਲੇ ਗਏ ਸਨ।
ਕਾਰੀ ਕਤਰ ਤਿੰਨ ਦਿਨੋ ਦਾਹੂ ਆਵਤ ਭਏ ਅਨੰਦਪੁਰ ਮਾਹੂ।
ਜ਼ਖਮੀਆਂ ਦੀ ਸਾਂਭ ਸੰਭਾਲ ਕੀਤੀ ਗਈ ਹੈ ਤੇ ਦੂਸਰੀ ਤਰਫ ਜਿਹੜੇ ਸ਼ਹੀਦ ਹੋ ਚੁੱਕੇ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ। ਇਸ ਤਰ੍ਹਾਂ ਜਿੱਤ ਦੀ ਪ੍ਰਾਪਤੀ ਕਰਕੇ ਖੁਸ਼ੀ ਦੇ ਨਾਲ ਸਾਰੇ ਦੇ ਸਾਰੇ ਅਨੰਦਪੁਰ ਨਗਰੀ ਦੇ ਵਿੱਚ ਪਹੁੰਚੇ ਨੇ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ।
ਤੁਰਕੀ ਫੌਜ ਦੇ ਪਿੱਛੇ ਨੂੰ ਹਟਣਾ ਸੀ, ਸਤ ਗੁਰਾਂ ਹੱਲਾ ਕਰਵਾ ਦਿੱਤਾ। ਕੀਤੀ ਵਾੜ ਜਵਾਰ ਦੇ ਵਾਂਗ ਪੈ ਕੇ, ਯਾਦ ਵੈਰੀ ਨੂੰ ਅੱਲਾ ਕਰਾ ਦਿੱਤਾ। ਜ਼ੋਰ ਦੇ ਕੇ ਸਾਹਿਬ ਅਜੀਤ ਸਿੰਘ ਨੇ ਵੈਰੀ ਸਰਸਿਓਂ ਪਾਰ ਟਪਾ ਦਿੱਤਾ। ਇਧਰ ਬੜੇ ਪਹਾੜੀਏ ਵਿੱਚ ਖੋਹਾਂ ਸਿੰਘਾਂ ਮਾਰ ਕੇ ਫੱਕਾ ਉਡਾ ਦਿੱਤਾ। ਫਤਿਹ ਪਾ ਸਤਿਗੁਰੂ ਜੀ ਮੁੜ ਆਏ, ਦਾਨ ਮਾਣ ਸਭ ਤਾਈਂ ਦਿਵਾ ਦਿੱਤਾ। ਕਾਰੀ ਜ਼ਖਮੀਆਂ ਦੀ ਕੀਤੀ ਚੰਗੀ ਤਰ੍ਹਾਂ ਅਤੇ ਮੁਰਦਿਆਂ ਤਾਈਂ ਜਲਾ ਦਿੱਤਾ। ਮਿਲਿਆ ਵੈਰੀਆਂ ਦਾ ਅਸਬਾਬ ਬਹੁਤਾ, ਘਾਟਾ ਆਪਣਾ ਸਾਰਾ ਭੁਲਾ ਦਿੱਤਾ। ਇਸ ਹਾਰ ਨੇ ਸਗੋਂ ਕਰਤਾਰ ਸਿੰਘਾ ਫਿਕਰ ਰਾਜਿਆਂ ਦਿਲੀ ਵਧਾ ਦਿੱਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹਾਰ ਨੇ ਮਾਨੋ ਕਿ ਰਾਜਿਆਂ ਨੂੰ ਹੋਰ ਵੀ ਜ਼ਿਆਦਾ ਬਿਰਤਾ ਦੇ ਵਿੱਚ ਪਾ ਦਿੱਤਾ। ਇਸ ਤਰੀਕੇ ਦੇ ਨਾਲ ਜਿੱਤ ਦੀ ਪ੍ਰਾਪਤੀ ਕਰਕੇ ਸਾਰੇ ਦੇ ਸਾਰੇ ਜਿਹੜੇ ਖਾਲਸੇ ਸਿੰਘ ਨੇ ਉਹ ਅਨੰਦਪੁਰ ਪਹੁੰਚੇ।
ਕਵੀਆਂ ਨੇ ਵਿਜੈ ਕਵਿਤ ਬਣਾਏ, ਉਤਰੇ ਪ੍ਰਭੂ ਤਵ ਆਨ ਸੁਣਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਕਵੀ ਜਨ ਸਨ ਉਹਨਾਂ ਨੇ ਜਿੱਤ ਦੇ ਬਾਬਤ ਬੜੇ ਕਵਿਤ ਬਣਾਏ ਨੇ, ਬੜੀਆਂ ਕਵਿਤਾ ਰਚੀਆਂ ਨੇ ਤੇ ਉਹਨਾਂ ਨੇ ਫਿਰ ਆਣ ਕੇ ਆਪਣੇ ਕਵਿਤ ਕਵਿਤਾਵਾਂ ਸੁਣਾਈਆਂ ਨੇ ਸਤਿਗੁਰਾਂ
ਨੇ। ਅਦਕ ਜੀਤ ਕੇ ਗੀਤ ਗਵਾਏ, ਸੁਣ ਸੁਣ ਸਾਗਰੇ ਨਰ ਹਰ ਖਾਏ।
ਬਹੁਤੇ ਜ਼ਿਆਦਾ ਜਿੱਤ ਦੇ ਗੀਤ ਗਾਏ ਗਏ ਨੇ, ਜਿਨ੍ਹਾਂ ਗੀਤਾਂ ਨੂੰ ਸੁਣ ਸੁਣ ਕੇ ਸਾਰੇ ਦੇ ਸਾਰੇ ਬੜੇ ਖੁਸ਼ ਹੋਏ ਨੇ।
ਬੈਠ ਗੁਰੂ ਸਿੰਘਾਸਣ ਰਾਜੇ, ਸਰਬ ਖਾਲਸਾ ਦੇਖਤ ਗਾਜੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘਾਸਣ ਦੇ ਉੱਤੇ ਬਿਰਾਜੇ ਨੇ ਤੇ ਸਾਰੇ ਦਾ ਸਾਰਾ ਖਾਲਸਾ ਦੇਖ ਕੇ ਬੜਾ ਗੱਜਿਆ, ਬੜਾ ਰਾਜ਼ੀ ਹੋਇਆ।
ਮੰਗਲ ਕੀਨ ਅਨੇਕ ਪਰਕਾਰੀ, ਦੇਤ ਅਸੀਸ ਸਕਲ ਨਰ ਨਾਰੀ।
ਬੜੇ ਮੰਗਲ ਹੋਏ ਨੇ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ ਅਨੇਕਾਂ ਪ੍ਰਕਾਰ ਦੀਆਂ। ਇਸ ਤੋਂ ਇਲਾਵਾ ਇਸਤਰੀਆਂ ਤੇ ਪੁਰਸ਼ਾਂ ਨੇ ਬਹੁਤੀਆਂ ਸਾਰੀਆਂ ਅਸੀਸਾਂ ਉਚਾਰਨ ਕੀਤੇ।
ਧੰਨ ਧੰਨ ਸਤ ਗੁਰ ਸੁਖ ਦਾਤੇ, ਕਰਿਓ ਖਾਲਸਾ ਪ੍ਰਗਟ ਵਿਧਾਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਹਨ ਸਤਿਗੁਰੂ ਜੀ, ਧੰਨ ਹਨ ਜਿਹੜੇ ਕਿ ਸੁਖਾਂ ਦੇ ਦੇਣ ਵਾਲੇ ਦਾਤੇ ਨੇ, ਜਿਨ੍ਹਾਂ ਸਤਿਗੁਰਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਅਕਾਲ ਪੁਰਖ ਦੇ ਮਰਜ਼ੀ ਦੇ ਨਾਲ।
ਅਵਨੀ ਭਾਰ ਨਿਵਾਰਨ ਕਾਰਨ, ਰਚਿਓ ਬੈਰ ਤੁਰਕਣ ਸੰਗ ਦਾਰਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਰਤੀ ਦੇ ਪਾਪਾਂ ਵਾਲੇ ਭਾਰ ਨੂੰ ਦੂਰ ਕਰਨ ਦੇ ਵਾਸਤੇ ਤੁਰਕਾਂ ਦੇ ਨਾਲ ਭਿਆਨਕ ਵੈਰ ਰਚਿਆ।
ਗਿਰਪਤ ਸੰਗ ਬਿਰਧਾਇਓ ਚੇਰੇ, ਜਿਸ ਤੇ ਅਣਕ ਤੁਰਕ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਰਾਜਿਆਂ ਦੇ ਨਾਲ ਵੀ ਬਹੁਤਾ ਜ਼ਿਆਦਾ ਝਗੜਾ ਵਧਿਆ, ਜਿਸ ਕਰਕੇ ਪਹਾੜੀ ਰਾਜਿਆਂ ਨੇ ਤੁਰਕਾਂ ਦੀ ਮਦਦ ਲਿਆਂਦੀ। ਜਿਉਂ ਜਿਉਂ ਆਵੈ ਤਿਉਂ ਤਿਉਂ ਕਾਵੈ, ਇਹੀ ਬਿਉਂਤ ਸਤਿਗੁਰੂ ਬਣਾਵੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਵਿਉਂਤਬੰਦੀ ਕੀਤੀ ਹੋਈ ਹੈ ਕਿ ਜਿਵੇਂ ਜਿਵੇਂ ਆਉਣਗੇ ਤਿਵੇਂ ਤਿਵੇਂ ਵੈਰੀਆਂ ਨੂੰ ਮਾਰਿਆ ਜਾਏਗਾ। ਭੀਮ ਚੰਦ ਆਦਿਕ ਸਭ ਰਾਜੇ, ਮਿਲਿਓ ਨਾ ਗੁਰ ਸਮ ਕਰੈ ਕੋ ਕਾਜੇ। ਭੀਮ ਚੰਦ ਤੇ ਹੋਰ ਜਿਹੜੇ ਪਹਾੜੀ ਰਾਜੇ ਨੇ ਉਹ ਸਾਰੇ ਦੇ ਸਾਰੇ ਬੜੇ ਦੁਖੀ ਹੋਏ ਨੇ। ਮਿਲਿਓ ਨਾ ਗੁਰਸਮ ਕਰੈ ਕੁਕਾਜੇ, ਪਾਪ ਕੇ ਗੁਰੂ ਵਰਗਾ ਅਜੇ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਸੀ, ਇਹਨਾਂ ਨੇ ਬੜਾ ਕੁਕਾਜ ਕੀਤਾ। ਗੁਰ ਮਾਇਆ ਸੋ ਪ੍ਰੇਰਨ ਕਰੇ, ਤੁਰਕ ਸ਼ਰਨ ਪਹੁੰਚਣ ਚਿਤ ਤਰੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਮਾਇਆ ਐਸੀ ਹੈ, ਜਿਸ ਗੁਰੂ ਦੀ ਮਾਇਆ ਨੇ ਇਹਨਾਂ ਨੂੰ ਪ੍ਰੇਰ ਦਿੱਤਾ ਹੈ ਕਿ ਹੁਣ ਵੀ ਇਹ ਤੁਰਕਾਂ ਦੇ ਚਰਨਾਂ ਦੇ ਸਰਨ ਦੇ ਵਿੱਚ ਹੀ ਡਿੱਗਣਾ ਚਾਹੁੰਦੇ ਨੇ। ਨਿਤ ਪੁਕਾਰ ਪਰ ਜਾ ਕੀ ਸੁਣੈ, ਮਿਲ ਮਿਲ ਰਾਜੇ ਜਤਨਨ ਗੁਣੈ। ਹੁਣ ਦੂਸਰੇ ਪਾਸੇ ਫੌਜ ਤੇ ਹਾਰ ਕੇ ਚਲੇ ਗਏ, ਨਿਤ ਪ੍ਰਤੀ ਦਿਨ ਜਿਹੜੀ ਪ੍ਰਜਾ ਹੈ ਉਹ ਆਣ ਕੇ ਪਹਾੜੀ ਰਾਜਿਆਂ ਦੇ ਅੱਗੇ ਫਰਿਆਦਾਂ ਕਰਦੀ ਹੈ ਕਿ ਗੁਰੂ ਦੇ ਦਲ ਨੇ ਧੁੰਮ ਮਚਾਈ ਹੋਈ ਹੈ, ਤੇ ਫਿਰ ਤਰ੍ਹਾਂ ਤਰ੍ਹਾਂ ਦੇ ਪਹਾੜੀ ਰਾਜੇ ਯਤਨ ਵਿਚਾਰਦੇ ਨੇ। ਦਿੱਲੀ ਚਲੈ ਕਰੈ ਆਹੀ ਵਾਲ, ਸੁਣ ਕਰ ਸੂਬਾ ਰਿਸੈ ਬਸਾਲ। ਸਾਰੇ ਰਾਜੇ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਨੇ ਕਿ ਸਾਨੂੰ ਚਾਹੀਦਾ ਦਿੱਲੀ ਪਹੁੰਚੀਏ, ਜਾ ਕੇ ਸਾਰਾ ਹਾਲ ਬਿਆਨ ਕਰੀਏ, ਤੇ ਜਦੋਂ ਸੂਬਾ ਸਾਡੀ ਵਿਥਿਆ ਨੂੰ ਸੁਣੇਗਾ ਤੇ ਬੜਾ ਕ੍ਰੋਧ ਦੇ ਵਿੱਚ ਆਵੇਗਾ। ਇੱਕ ਉਮਰਾਵ ਪੈਂਡ ਖਾਂ ਮਾਰਾ, ਦੀਨਾ ਬੇਗ ਕਾਇਲ ਕਰ ਡਾਰਾ। ਰਾਜੇ ਸੋਚਦੇ ਨੇ ਕਿ ਵੱਡਾ ਜਰਨੈਲ ਪੈਂਡੇ ਖਾਂ ਇਸ ਗੁਰੂ ਨੇ ਮਾਰ ਦਿੱਤਾ, ਤੇ ਦੂਸਰੇ ਵੱਡੇ ਜਰਨੈਲ ਦੀਨਾ ਬੇਗ ਨੂੰ ਕਾਇਲ ਕਰ ਦਿੱਤਾ, ਜ਼ਖਮੀ ਕਰ ਦਿੱਤਾ। ਇਸ ਗੱਲ ਤੋਂ ਵੀ ਬੜਾ ਸੂਬਾ ਕੋਪਿਆ ਹੋਵੇਗਾ, ਗੁੱਸੇ ਦੇ ਵਿੱਚ ਆਇਆ ਹੋਵੇਗਾ। ਸੈਨਾ ਦੀਰਗ ਮਾਰ ਪਲਾਈ, ਕਿਮ ਹਮਰੇ ਦਲ ਠਹਿਰ ਸਕਾਈ। ਰਾਜੇ ਸੋਚਦੇ ਨੇ ਕਿ ਵੱਡੀ ਸੈਨਾ ਨੂੰ ਮਾਰ ਕੇ ਦੁੜਾ ਦਿੱਤਾ, ਇਸ ਕਰਕੇ ਸਾਡੇ ਇਕੱਲਿਆਂ ਦੇ ਕੋਲੋਂ ਇਹ ਕਿੱਥੇ ਕਾਬੂ ਆਉਣੇ ਸਨ। ਸ਼ਾਹ ਚੜ੍ਹਿਓ ਗਾ ਦੱਖਣ ਬਿਖੈ, ਇਹ ਸੂਬਾ ਸਗਰੀ ਬਿਦ ਲਿਖੈ। ਸੋਚਦੇ ਨੇ ਕਿ ਜਾਣਾ ਚਾਹੀਦਾ ਦਿੱਲੀ ਦੇ ਸੂਬੇ ਦੇ ਕੋਲ, ਜਾ ਕੇ ਫਰਿਆਦ ਕਰਨੀ ਚਾਹੀਦੀ ਹੈ। ਬਾਦਸ਼ਾਹ ਔਰੰਗਜ਼ੇਬ ਤੇ ਦੱਖਣ ਦੀ ਮੁਹਿੰਮ ਦੇ ਉੱਤੇ ਗਿਆ ਹੋਇਆ, ਇਹ ਸਾਰੇ ਦਾ ਸਾਰਾ ਜਿਹੜਾ ਹਾਲ ਹੈ ਸੂਬਾ ਬਾਦਸ਼ਾਹ ਨੂੰ ਲਿਖਤੀ ਰੂਪ ਦੇ ਵਿੱਚ ਚਿੱਠੀ ਦੇ ਵਿੱਚ ਲਿਖ ਕੇ ਭੇਜੇਗਾ। ਹਮ ਪੀ ਆਪਣੇ ਸਚਿਵ ਪਠਾਵੇ, ਗੁਰ ਜਬਰੀ ਕੋ ਸਰਬ ਸੁਣਾਵੇ। ਸੋਚਦੇ ਨੇ ਇੱਕ ਪਾਸੇ ਸਾਡੇ ਹਾਲ ਨੂੰ ਲਿਖੇਗਾ ਸੂਬਾ, ਸੂਬੇ ਦੀ ਲਿਖੀ ਹੋਈ ਚਿੱਠੀ ਪਹੁੰਚੇਗੀ ਬਾਦਸ਼ਾਹ ਨੂੰ, ਤੇ ਦੂਸਰੀ ਤਰਫ ਕਹਿੰਦੇ ਨੇ ਕਿ ਸਾਨੂੰ ਵੀ ਚਾਹੀਦਾ ਕਿ ਆਪਣੇ ਵਜ਼ੀਰ ਅਸੀਂ ਦੱਖਣ ਦੇ ਵਿੱਚ ਭੇਜੀਏ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਤੇ ਜੋ ਗੁਰੂ ਜਬਰੀ ਕਰ ਰਿਹਾ ਉਹ ਸਾਰੀ ਦੀ ਸਾਰੀ ਖਬਰ ਪਹੁੰਚਾਈ ਜਾਵੇ। ਰਸੈ ਸ਼ਾਹ ਸੁਣ ਧੂਮ ਬਿਸਾਲਾ, ਪੁਣ ਲਸ਼ਕਰ ਭੇਜੈ ਇਤ ਜਾਲਾ। ਇੱਕ ਪਾਸੇ ਸਾਡੇ ਵੱਲੋਂ ਲਿਖਿਆ ਹੋਇਆ ਜਾਵੇਗਾ ਪੱਤਰ ਸੂਬੇ ਦਾ, ਤੇ ਦੂਸਰੀ ਤਰਫ ਸਾਡੇ ਵਜ਼ੀਰ ਹੀ ਜਾ ਕੇ ਫਰਿਆਦ ਕਰਨਗੇ। ਇਸ ਕਰਕੇ ਕਹਿੰਦੇ ਨੇ ਕਿ ਬਾਦਸ਼ਾਹ ਫਿਰ ਬੜਾ ਰੋਹ ਦੇ ਵਿੱਚ ਗੁੱਸੇ ਦੇ ਵਿੱਚ ਆ ਜਾਵੇਗਾ, ਤੇ ਫਿਰ ਉਹ ਵੱਡੀ ਫੌਜ ਨੂੰ ਭੇਜਣ ਦਾ ਹੁਕਮ ਸੂਬੇ ਦੇ ਕੋਲ ਭੇਜੇਗਾ। ਤਾਵੇ ਆਨੰਦਪੁਰ ਕੋ ਛੁਰਵਾਏ, ਗੁਰ ਕੋ ਹਤੈ ਕੇ ਦੇਹ ਪਲਾਏ। ਫੇਰ ਲੜਿਆ ਜਾਵੇਗਾ ਗੁਰੂ ਦੇ ਨਾਲ, ਆਨੰਦਪੁਰ ਨਗਰੀ ਨੂੰ ਅਸੀਂ ਖੋ ਲਵਾਂਗੇ ਤੇ ਗੁਰੂ ਨੂੰ ਉਥੋਂ ਦੁੜਾ ਦੇਵਾਂਗੇ। ਤਬ ਠਹਿਰੇ ਗੋ ਰਾਜ ਹਮਾਰਾ, ਇਸ ਪ੍ਰਕਾਰ ਗਿਰ ਪਤਨ ਵਿਚਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਹੀ ਸਾਡਾ ਰਾਜ ਅਸਥਿਰ ਰਹੇਗਾ, ਐਸਾ ਜਿਹੜਾ ਵਿਚਾਰ ਹੈ ਇਹ ਸਾਰੇ ਪਹਾੜੀ ਰਾਜਿਆਂ ਨੇ ਮਨ ਦੇ ਵਿੱਚ ਬਣਾਇਆ। ਪਏ ਤਿਆਰ ਦਿੱਲੀ ਕੋ ਜਾਣੇ, ਲਈ ਉਪਾਇਨ ਮੋਲ ਮਹਾਨੇ। ਇਸ ਤੋਂ ਬਾਅਦ ਇਹ ਰਾਜੇ ਦਿੱਲੀ ਦੇ ਵਿੱਚ ਜਾਣ ਦੇ ਲਈ ਤਿਆਰ ਹੋਏ ਨੇ ਤੇ ਬਹੁਤ ਵੱਡੀ ਵੱਡਮੁੱਲੀ ਜਿਹੜੀ ਭੇਟਾ ਸੀ ਉਹ ਸੂਬੇ ਨੂੰ ਦੇਣ ਦੇ ਵਾਸਤੇ ਇਹਨਾਂ ਨੇ ਤਿਆਰ ਕੀਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਬਿਦ ਦੁੱਖ ਤੇ ਮੰਤਰ ਕੋ ਕਰਤ ਮਿਲਤ ਗਿਰ ਰਾਜ ਤਬ ਹੰਡੂਰੀਏ ਸੁਣ ਸਕਲ ਕਰਨ ਪੁਕਾਰ ਕੁਕਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੁਖੀ ਹੋ ਕੇ ਸਾਰਿਆਂ ਰਾਜਿਆਂ ਨੇ ਸਲਾਹ ਬਣਾਈ ਸੀ ਤੇ ਚਾਹੁੰਦੇ ਸਨ ਕਿ ਜਾ ਕੇ ਅਸੀਂ ਮਿਲੀਏ ਦਿੱਲੀ ਦੇ ਸੂਬੇ ਨੂੰ। ਤਬ ਹੰਡੂਰੀਏ ਸੁਣ ਸਕਲ ਕਰਨ ਪੁਕਾਰ ਕੁਕਾਜ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਹੰਡੂਰੀਆ ਰਾਜਾ ਸੀ ਉਹਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਰੇ ਰਾਜੇ ਮਿਲ ਕੇ ਪੁਕਾਰ ਕਰਨ ਦੇ ਵਾਸਤੇ ਜਾ ਰਹੇ ਨੇ ਤੁਰਕਾਂ ਦੇ ਅੱਗੇ। ਪਰ ਕਵੀ ਜੀ ਲਿਖਦੇ ਨੇ ਕਿ ਹੰਡੂਰੀ ਨੇ ਇਹ ਗੱਲ ਗਲਤ ਸਮਝੀ, ਖੋਟਾ ਕੰਮ ਸਮਝਿਆ ਐਸਾ ਕਰਨਾ। ਚੜ ਕਰ ਆਏ ਮਿਲਿਓ ਤੇ ਕਾਲ ਪਾਖਿਓ ਮੁਖ ਤੇ ਸਭ ਅਹੀ ਵਾਲ। ਹੰਡੂਰੀਆ ਆਪਣੇ ਨਗਰ ਨੂੰ ਛੱਡ ਕੇ ਪਹੁੰਚਿਆ ਹੈ ਇੱਥੇ ਬਿਲਾਸਪੁਰ ਦੇ ਵਿੱਚ ਜਿੱਥੇ ਕਿ ਬਾਕੀ ਦੇ ਸਾਰੇ ਰਾਜੇ ਇਕੱਠੇ ਹੋ ਕੇ ਜਾਣ ਦੇ ਵਾਸਤੇ ਤਿਆਰ ਸਨ। ਉਹਨੇ ਫਿਰ ਸਾਰੇ ਦਾ ਸਾਰਾ ਅਹਿਵਾਲ ਇਸ ਤਰ੍ਹਾਂ ਆਖਿਆ। ਕਹਿੰਦਾ ਗੁਰ ਤੇ ਤਰਾਸ ਪਾਇਓ ਸਭ ਰਾਜੇ ਲੂਟ ਕੂਟ ਕਰ ਲੇਨ ਕੁਕਾਜੇ। ਹੰਡੂਰੀਆ ਬਾਕੀ ਦੇ ਸਾਰੇ ਰਾਜਿਆਂ ਨੂੰ ਕਹਿੰਦਾ ਕਿ ਗੁਰੂ ਤੋਂ ਤੁਸੀਂ ਡਰ ਨੂੰ ਬਹੁਤਾ ਜ਼ਿਆਦਾ ਸਾਰਿਆਂ ਹੀ ਰਾਜਿਆਂ ਨੇ ਮੰਨਿਆ, ਉਹਨੇ ਤੁਹਾਨੂੰ ਲੁੱਟਿਆ ਮਾਰਿਆ ਤੇ ਬੜਾ ਕੁਕਾਜ ਕੀਤਾ। ਏਕ ਹੋਏ ਕਰ ਸੈਣ ਸਕੇਲੇ ਤੀਨ ਲੱਖ ਗਿਣਤੀ ਹੋਏ ਮੇਲੇ। ਹੰਡੂਰੀਆ ਕਹਿੰਦਾ ਕਿ ਤੁਸੀਂ ਪੁਕਾਰ ਕਰਨ ਦੇ ਵਾਸਤੇ ਜਾ ਰਹੇ ਹੋ, ਤੁਰਕਾਂ ਦੀ ਮਦਦ ਲੈਣ ਦੇ ਵਾਸਤੇ ਜਾ ਰਹੇ ਹੋ। ਕਹਿੰਦਾ ਕਿ ਮੈਨੂੰ ਤੇ ਇਹ ਗੱਲ ਕੋਈ ਚੰਗੀ ਨਹੀਂ ਲੱਗਦੀ। ਕਹਿੰਦਾ ਕਿ ਜੇਕਰ ਸਾਰਿਆਂ ਰਾਜਿਆਂ ਦੀ ਸੈਨਾ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤੀ ਜਾਵੇ ਤੇ ਸਾਰੇ ਰਾਜਿਆਂ ਦੀ ਮਿਲ ਕੇ ਸੈਨਾ 3 ਲੱਖ ਦੇ ਕਰੀਬ ਹੋ ਜਾਏਗੀ। ਕਹਾਂ ਗੁਰੂ ਟਿਗ ਸਿੰਘ ਯਤੇਕ ਜਿਸ ਤੇ ਰਹਿ ਮਵਾਸ ਗਹਿ ਟੇਕ। ਦੱਸੋ ਕਿ ਗੁਰੂ ਦੇ ਕੋਲ ਕਿੰਨੀ ਕੁ ਸੈਨਾ ਹੈ ਜਿਹੜੀ ਸੈਨਾ 3 ਲੱਖ ਸੈਨਾ ਦਾ ਸਾਹਮਣਾ ਕਰੇਗੀ, ਜਿਸ ਤੇ ਉਹ ਮਵਾਸ ਰਹਿ ਸਕੇਗਾ, ਐਸਾ ਕੋਈ ਵੀ ਆਸਰਾ ਨਹੀਂ ਹੈ। ਗੁਰੂ ਦੇ ਕੋਲ ਇੰਨੀ ਫੌਜ ਹੀ ਨਹੀਂ ਹੈ ਜਿੰਨੀ ਸਾਡੀ ਫੌਜ ਮਿਲ ਕੇ ਬਣੇਗੀ। ਕੇ ਰਹਿ ਚੋ ਦਿਸ਼ ਤੇ ਕਰ ਡੇਰੇ ਨਹੀਂ ਅੰਤਰ ਕੁਛ ਜਮਾ ਕਨੇਰੇ। ਹੰਡੂਰੀਆ ਰਾਜਾ ਸਾਰਿਆਂ ਨੂੰ ਸਲਾਹ ਦਿੰਦਾ ਕਿ ਸਾਰੀ ਫੌਜ ਨੂੰ ਨਾਲ ਲੈ ਕੇ ਜਾਵਾਂਗੇ ਤੇ ਪੂਰੀ ਦੀ ਪੂਰੀ ਅਨੰਦਪੁਰ ਨਗਰੀ ਨੂੰ ਘੇਰਿਆ ਜਾਵੇਗਾ। ਨਹੀਂ ਅੰਤਰ ਕੁਛ ਜਮਾ ਕਨੇਰੇ ਭਾਵ ਕੇ ਖਾਣ ਪੀਣ ਦੀਆਂ ਚੀਜ਼ਾਂ ਅੰਦਰ ਕੁਛ ਜਮਾਂ ਨਹੀਂ ਹਨ। ਆਖਰਕਾਰ ਜੇ ਹੋਣਗੀਆਂ ਚੀਜ਼ਾਂ ਤੇ ਕਿੰਨੀ ਕੁ ਦੇਰ ਤੱਕ ਅੰਦਰ ਉਹ ਬਚ ਸਕਣਗੇ।
ਕੇਤਕ ਦਿਨ ਮੈਂ ਵਹਿਰ ਨਿਕਾਰ ਨਾਹੇ ਤਾਹੇਲ ਕਾਲ ਗੜ ਮਾਰੈ।
ਕਹਿੰਦਾ ਕਿ ਵੱਡਾ ਲੰਮਾ ਸਮਾਂ ਤੱਕ ਘੇਰਾ ਪਾ ਕੇ ਰੱਖਾਂਗੇ, ਕੋਈ ਵੀ ਚੀਜ਼ ਬਾਹਰੋਂ ਅੰਦਰ ਜਾਣ ਨਹੀਂ ਦਿੱਤੀ ਜਾਵੇਗੀ। ਕਿੰਨਾ ਕੁ ਚਿਰ ਚੀਜ਼ਾਂ ਦੇ ਨਾਲ ਗੁਜ਼ਾਰਾ ਚਲਾਉਣਗੇ। ਆਖਰਕਾਰ ਮਜਬੂਰੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਕਿਲੇ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ। ਕਹਿੰਦਾ ਨਾ ਹੈ ਤਾਂ ਹੇਲ ਘਾਲ ਗੜ ਮਾਰੈ। ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਮਨਜ਼ੂਰ ਨਹੀਂ ਹੈ ਤੇ ਫਿਰ ਦੂਸਰਾ ਉਪਾਅ ਇਹ ਹੋ ਸਕਦਾ ਕਿ ਵੱਡਾ ਹੱਲਾ 3 ਲੱਖ ਦੀ ਫੌਜ ਦੇ ਨਾਲ ਜੇਕਰ ਕੀਤਾ ਜਾਵੇ ਤੇ ਆਕੀ ਹੋ ਕੇ ਕਿਲੇ ਦੇ ਵਿੱਚ ਗੁਰੂ ਤੇ ਗੁਰੂ ਦੇ ਸਿੰਘ ਬਹਿ ਨਹੀਂ ਸਕਦੇ।
ਜੇ ਐਸੇ ਹੀ ਕੁਛ ਬਣ ਜਾਏ ਰਹਿ ਮਵਾਸ ਮਾਰ ਨਹੀਂ ਖਾਏ।
ਕਹਿੰਦਾ ਕਿ ਜੇਕਰ ਫੇਰ ਵੀ ਕੁਝ ਨਾ ਬਣਿਆ ਪਾਵ ਕੇ ਪਹਿਲਾਂ ਤੇ ਘੇਰਾ ਪਾਵਾਂਗੇ, ਜੇ ਘੇਰੇ ਦੇ ਵਿੱਚ ਰਹਿ ਕੇ ਵੀ ਉਹ ਬਾਹਰ ਨਾ ਨਿਕਲਿਆ ਤੇ ਫਿਰ ਵੱਡਾ ਹੱਲਾ ਕੀਤਾ ਜਾਵੇਗਾ। ਜੇ ਹੱਲੇ ਦੇ ਨਾਲ ਵੀ ਕਹਿੰਦਾ ਕਿ ਕਾਰਜ ਸਵਾਰ ਨਾ ਸਕੇ ਤੇ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਕਿ ਤੁਰਕਾਂ ਦੀ ਫੌਜ ਨੂੰ ਬੁਲਾਇਆ ਜਾਵੇ। ਇਹ ਵਿਚਾਰ ਕਰਕੇ ਮੇਰੀਆਂ ਗੱਲਾਂ ਨੂੰ ਜਰਾ ਸੋਚ ਲਵੋ।
ਤੋ ਹਜ਼ਰਤ ਕੇ ਪਾਸ ਪਧਾਰਨ ਯਥਾ ਯੋਗ ਹੈ ਕਰੋ ਵਿਚਾਰਨ।
ਕਹਿੰਦਾ ਕਿ ਚਾਰੇ ਪਾਸੇ ਹੁਣ ਜਦੋਂ ਅਸੀਂ ਲਾਚਾਰ ਹੋ ਜਾਵਾਂਗੇ ਤਾਂ ਹੀ ਸਾਨੂੰ ਬਾਦਸ਼ਾਹ ਦੀ ਫੌਜ ਦੀ ਮਦਦ ਲੈਣੀ ਚਾਹੀਦੀ ਹੈ। ਕਹਿੰਦਾ ਯਥਾ ਯੋਗ ਹੈ ਕਰੋ ਵਿਚਾਰਨ। ਮੈਂ ਜਿਹੜੀ ਗੱਲ ਆਖੀ ਹੈ ਕਹਿੰਦਾ ਕਿ ਯਥਾ ਯੋਗ ਵਿਚਾਰ ਦੇ ਯੋਗ ਹੈ, ਇਸ ਕਰਕੇ ਤੁਸੀਂ ਵਿਚਾਰ ਲਓ। ਤ੍ਰਿਪਤ ਪਾਏ ਲੜ ਨਹੀਂ ਕਰ ਕਬਹੂ, ਬਿਨਾਂ ਲੜੇ ਕਰ ਗਵਨੋ ਅਬਹੂ। ਕਹਿੰਦਾ ਹੈ ਕਿ ਅਸੀਂ ਰੱਜ ਕੇ ਕਦੇ ਵੀ ਗੁਰੂ ਦੇ ਨਾਲ ਲੜੇ ਨਹੀਂ ਹਾਂ, ਇਸ ਕਰਕੇ ਬਗੈਰ ਹੀ ਲੜਾਈ ਤੋਂ ਤੁਸੀਂ ਕਿਉਂ ਬੇਕਾਰ ਦੇ ਵਿੱਚ ਤੁਰਕਾਂ ਦੀ ਮਦਦ ਲੈਣੀ ਚਾਹੁੰਦੇ। ਗ੍ਰਾਮ ਸੈਂ ਕਰੇ ਗੁਜਰ ਵਾਸਾ, ਲੜਬੇ ਵਿਖੇ ਬਲੀ ਤਿੰਨ ਤਰਾਸਾ। ਕਹਿੰਦਾ ਕਿ ਸਾਡੇ ਪਿੰਡਾਂ ਦੇ ਵਿੱਚ ਸੈਂਕੜੇ ਹੀ ਗੁਜਰਾਂ ਦਾ ਵਾਸਾ ਹੈ, ਜਿਹੜੇ ਕਿ ਲੜਨ ਦੇ ਵਿੱਚ ਬੜੇ ਬਲੀ ਨੇ ਤੇ ਜਿਹੜੇ ਗੁਰੂ ਦੀ ਫੌਜ ਤੋਂ ਡਰਦੇ ਵੀ ਨੇ। ਤਥਾ ਗ੍ਰਾਮ ਰੰਗਰ ਬਸ ਕਨੇ, ਸਭ ਕੋ ਗੁਰ ਦਲ ਤੇ ਦੁਖ ਹਨੇ। ਇਸ ਤੋਂ ਇਲਾਵਾ ਹੰਡੂਰੀਆ ਰਾਜਾ ਕਹਿੰਦਾ ਕਿ ਬੜੇ ਸਾਰੇ ਪਿੰਡਾਂ ਦੇ ਵਿੱਚ ਰੰਗੜ ਜਾਤੀ ਦੇ ਲੋਕ ਵਸਦੇ ਨੇ, ਸਭ ਕੋ ਗੁਰ ਦਲ ਤੇ ਦੁਖ ਹਨੇ। ਇਹਨਾਂ ਸਾਰਿਆਂ ਨੂੰ ਗੁਰੂ ਦੇ ਦਲ ਨੇ ਬੜਾ ਦੁੱਖ ਦਿੱਤਾ ਹੋਇਆ ਪਹਿਲੇ ਸਮੇਂ ਦੇ ਵਿੱਚ ਵੀ, ਕਿਉਂਕਿ ਪਿੱਛੇ ਦੋ ਤਿੰਨ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਕਿ ਗੁੱਜਰ ਤੇ ਰੰਗੜ ਜਾਤੀ ਦੇ ਜਿਹੜੇ ਲੋਕ ਨੇ ਉਹ ਸਤਿਗੁਰਾਂ ਦੇ ਨਾਲ ਲੜੇ ਨੇ। ਤਿੰਨ ਸਭ ਇਹਨ ਕੋ ਲੇ ਹੋ ਬੁਲਾਈ, ਹੋਏ ਹਜ਼ਾਰੋਂ ਮਿਲੇ ਇੱਕ ਥਾਈ। ਕਹਿੰਦਾ ਕਿ ਇਹਨਾਂ ਸਾਰਿਆਂ ਪਿੰਡਾਂ ਦੇ ਲੋਕਾਂ ਨੂੰ ਬੁਲਾਇਆ ਜਾਵੇ, ਇਹ ਮਿਲ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਣਗੇ। ਸੈਣ ਸਮੇਤ ਕਟੋਚ ਹਕਾਰੋ, ਜੰਮੂ ਤੇ ਬੁਲਾਏ ਸਤਕਾਰੋ। ਕਹਿੰਦਾ ਕਿ ਸੈਨਾ ਦੇ ਸਮੇਤ ਕਟੋਚੀਏ ਰਾਜੇ ਨੂੰ ਬੁਲਾਇਆ ਜਾਵੇ, ਜੰਮੂ ਦੇ ਰਾਜੇ ਨੂੰ ਵੀ ਸਤਕਾਰ ਦੇ ਨਾਲ ਬੁਲਾਇਆ ਜਾਵੇ। ਨੂਰਪੁਰੇ ਕੋ ਰਾਜਾ ਆਵੇ, ਮੰਡਸ ਪਤੀ ਪੁਟੰਤੀ ਧਾਵੇ। ਇਸ ਤੋਂ ਇਲਾਵਾ ਨੂਰਪੁਰੇ ਦਾ ਰਾਜਾ ਆਵੇਗਾ, ਇਸ ਤੋਂ ਇਲਾਵਾ ਮੰਡੀ ਦੇ ਰਾਜੇ ਨੂੰ ਬੁਲਾਇਆ ਜਾਵੇ ਤੇ ਪੁਟੰਤੀ ਵੀ ਰਾਜੇ ਨੂੰ ਬੁਲਾਵਾ ਭੇਜਣਾ ਚਾਹੀਦਾ। ਕੁੱਲੂ ਕੈਂਠਲ ਭੂਪ ਗੁਲੇਰੀ, ਆਏ ਦੜੇਲਣ ਪਤ ਚੰਦੇਰੀ। ਇਸ ਤੋਂ ਇਲਾਵਾ ਕਹਿੰਦਾ ਕਿ ਕੁੱਲੂ ਦੇ ਰਾਜੇ ਨੂੰ ਬੁਲਾਇਆ ਜਾਵੇ, ਕਯੋਂਥਲ ਪ੍ਰਸਿੱਧ ਨਾਮ ਹੈ ਤੇ ਸ਼ਿਮਲੇ ਦੇ ਜ਼ਿਲ੍ਹੇ ਦੇ ਵਿੱਚ ਹੈ ਜਿਹਨੂੰ ਕੈਂਠਲ ਲਿਖਿਆ ਗਿਆ। ਕਹਿੰਦਾ ਕਿ ਦੜੇਲਣ ਪਤੀ ਦਾ ਜਿਹੜਾ ਚੰਦੇਰ ਰਾਜਾ ਹੈ ਉਹਨੂੰ ਵੀ ਬੁਲਾਇਆ ਜਾਵੇ। ਸ੍ਰੀ ਨਗਰ ਤੇ ਚਮੂ ਬਿਸਾਲਾ, ਨਿਪ ਬਿਸ਼ਹਰ ਤੇ ਸੁਭਾਟ ਕਰਾਲਾ। ਸ੍ਰੀ ਨਗਰ ਦੇ ਰਾਜੇ ਨੂੰ ਬੁਲਾਇਆ ਜਾਵੇ, ਉਹਦੇ ਕੋਲ ਵੀ ਵੱਡੀ ਫੌਜ ਹੈ। ਇਸ ਤੋਂ ਇਲਾਵਾ ਜਿਹੜਾ ਬਿਸ਼ਹਰ ਹੈ ਉਹਨੂੰ ਵੀ ਬੁਲਾਇਆ ਜਾਵੇ। ਬਿਸ਼ਹਰ ਇੱਕ ਰਾਜਧਾਨੀ ਹੈ ਜਿਹੜੀ ਗੜਵਾਲ ਦੀ ਹੈ। ਸੈਣ ਸਹਿਤ ਡਡਵਾਰੀ ਆਵੇ, ਸਭ ਕੋ ਲਿਖੋ ਕੇ ਭੂਪ ਬੁਲਾਵੇ। ਹੰਡੂਰੀਆ ਰਾਜਾ ਕਹਿੰਦਾ ਕਿ ਸੈਨਾ ਦੇ ਸਮੇਤ ਡਡਵਾਲੀਆ ਜਿਹੜਾ ਰਾਜਾ ਹੈ ਉਹ ਵੀ ਆਵੇਗਾ। ਇਹਨਾਂ ਸਾਰਿਆਂ ਹੀ ਰਾਜਿਆਂ ਨੂੰ ਭੀਮ ਚੰਦ ਦੇ ਵੱਲੋਂ ਚਿੱਠੀਆਂ ਲਿਖੀਆਂ ਜਾਣ ਕਿ ਸਾਰਿਆਂ ਦਾ ਸਿਰਮੌਰ ਰਾਜਾ ਭੀਮ ਚੰਦ ਬੁਲਾ ਰਿਹਾ। ਜੋ ਇਸ ਸਮੇਂ ਨਾ ਮਿਲ ਹੈ ਆਈ, ਸੋ ਸਭ ਕੋ ਦੁਸ਼ਮਣ ਬਣ ਜਾਈ। ਹੰਡੂਰੀਆ ਰਾਜਾ ਕਹਿੰਦਾ ਕਿ ਰਾਜੇ ਭੀਮ ਚੰਦ ਦੇ ਵੱਲੋਂ ਚਿੱਠੀ ਲਿਖੀ ਜਾਵੇ ਇਹਨਾਂ ਸਾਰਿਆਂ ਹੀ ਰਾਜਿਆਂ ਨੂੰ ਕਿ ਸੈਨਾ ਦੇ ਸਮੇਤ ਮੇਰੇ ਨਿਕਟ ਪਹੁੰਚੋ। ਇਸ ਸਮੇਂ ਦੇ ਵਿੱਚ ਕਹਿੰਦਾ ਕਿ ਜਿਹੜਾ ਰਾਜਾ ਫੌਜ ਦੇ ਸਮੇਤ ਆਣ ਕੇ ਨਹੀਂ ਮਿਲੇਗਾ ਉਹ ਸਾਰਿਆਂ ਦਾ ਵੱਡਾ ਦੁਸ਼ਮਣ ਹੋਵੇਗਾ। ਕਾਰੀ ਉਦਯੋਗ ਪ੍ਰਥਮ ਤੂੰ ਆਪ, ਪੁਣ ਸਭ ਮਿਲੇ ਬਲਿਓਕ ਪਰਤਾਪ। ਰਾਜੇ ਭੀਮ ਚੰਦ ਨੂੰ ਸੁਣਾ ਕੇ ਕਹਿੰਦਾ ਹੈ ਹੰਡੂਰੀਆ ਰਾਜਾ ਕਿ ਸਾਰਿਆਂ ਤੋਂ ਪਹਿਲਾਂ ਰਾਜਾ ਸਾਹਿਬ ਤੁਹਾਨੂੰ ਉਦਮ ਧਾਰਨ ਕਰਨਾ ਪਵੇਗਾ ਤੇ ਫਿਰ ਸਾਰੇ ਦੇ ਸਾਰੇ ਤੁਹਾਡੇ ਵੱਡੇ ਪ੍ਰਤਾਪ ਨੂੰ ਆਣ ਕੇ ਤੁਹਾਡੇ ਨਾਲ ਮਿਲਣਗੇ। ਇਮ ਹੰਡੂਰੀਏ ਮਸਲਤ ਦੀਨੀ, ਭੀਮ ਚੰਦ ਚਿਤਵਤ ਚਿਤ ਦੀਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਹੰਡੂਰੀ ਰਾਜੇ ਨੇ ਸਲਾਹ ਦਿੱਤੀ ਹੈ ਤੇ ਰਾਜੇ ਭੀਮ ਚੰਦ ਨੇ ਉਹਦੀ ਗੱਲ ਨੂੰ ਸੁਣਿਆ ਤੇ ਫਿਰ ਚਿੱਤ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਵਿਚਾਰ ਕੀਤੀ। ਸੁਣ ਪ੍ਰਾਤਾ ਕਹਿਣੀ ਕੀ ਬਾਤ, ਅਵਲੋ ਹਮ ਨਾ ਲੜੇ ਪਲੀ ਪਾਂਤ। ਵਿਚਾਰਨ ਤੋਂ ਬਾਅਦ ਭੀਮ ਚੰਦ ਰਾਜਾ ਬੋਲਿਆ, ਹੰਡੂਰੀਏ ਨੂੰ ਕਹਿੰਦਾ ਕਿ ਸੁਣ ਭਰਾ ਤੂੰ ਚੰਗੀ ਗੱਲ ਆਖੀ ਹੈ, ਅਜੇ ਤੱਕ ਅਸੀਂ ਰੱਜ ਕੇ ਚੰਗੇ ਤਰੀਕੇ ਦੇ ਨਾਲ ਗੁਰੂ ਦੇ ਨਾਲ ਲੜੇ ਨੇ। ਸਭ ਇਕ ਥਲ ਮਿਲ ਕਰ ਜੇ ਲੜੈ ਪੁਣ ਹਮ ਆਗੇ ਕੌਣ ਸੋਯਰੈ। ਭੀਮ ਚੰਦ ਕਹਿੰਦਾ ਕਿ ਜੇਕਰ ਸਾਰੇ ਦੇ ਸਾਰੇ ਰਾਜੇ ਸਾਰੀ ਦੀ ਸਾਰੀ ਫੌਜ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਗੁਰੂ ਦੇ ਨਾਲ ਲੜੀਏ ਤੇ ਫਿਰ ਸਾਡੇ ਅੱਗੇ ਕੌਣ ਠਹਿਰ ਸਕੇਗਾ।
ਅਪਰਨ ਕੀ ਗਿਣਤੀ ਕੋ ਕਹਾਂ, ਚਿੰਤਾ ਪਰੈ ਸ਼ਾਹ ਕੋ ਮਹਾਂ।
ਰਾਜਾ ਭੀਮ ਚੰਦ ਕਹਿੰਦਾ ਕਿ ਹੋਰਨਾਂ ਦੀ ਗੱਲ ਕਰਨੀ ਤੇ ਬੜੀ ਦੂਰ ਦੀ ਏ, ਜੇਕਰ ਅਸੀਂ ਵੱਡੀ ਸਾਰੀ ਫੌਜ ਦੇ ਨਾਲ ਬਾਦਸ਼ਾਹ ਦੇ ਨਾਲ ਲੜੀਏ ਤਾਂ ਬਾਦਸ਼ਾਹ ਨੂੰ ਵੀ ਬੜੀ ਚਿੰਤਾ ਦੇ ਵਿੱਚ ਪਾ ਸਕਦੇ।
ਤਾਵੀ ਉਦਮ ਤੇ ਇਸ ਬਿਦ ਬਣ, ਜੋ ਨਾ ਮਿਲੇ ਅਬ ਤੇ ਸਭ ਹਨ।
ਕਹਿੰਦਾ ਕਿ ਚੰਗੀ ਸਲਾਹ ਦਿੱਤੀ ਏ, ਤੇਰੇ ਉਦਮ ਕਰਨ ਦੇ ਨਾਲ ਐਸਾ ਹੋ ਸਕਦਾ ਹੈ, ਜੋ ਨਾ ਮਿਲੇ ਅਬ ਤੇ ਸਭ ਹਨ। ਭਾਵ ਕਿ ਜਿਹੜਾ ਰਾਜਾ ਨਹੀਂ ਮਿਲੇਗਾ ਸਾਡੇ ਨਾਲ ਉਹਨੂੰ ਫਿਰ ਮਾਰ ਦਿਆਂਗੇ, ਇਹ ਵੀ ਗੱਲ ਚੰਗੀ।
ਇਹ ਡਰ ਸਭ ਕੋ ਲਿਖੋ ਪਠਾਵੋ, ਗੁਰ ਪਰ ਹੈ ਮੁਹਮ ਚੜ ਆਵੋ।
ਭੀਮ ਚੰਦ ਕਹਿੰਦਾ ਕਿ ਚੰਗੀ ਸਲਾਹ ਦਿੱਤੀ ਹੈ, ਮੇਰੇ ਵੱਲੋਂ ਚਿੱਠੀਆਂ ਲਿਖੀਆਂ ਜਾਣ ਹਰ ਇੱਕ ਰਾਜੇ ਦੇ ਵੱਲ, ਤੇ ਚਿੱਠੀ ਦੇ ਵਿੱਚ ਲਿਖਿਆ ਜਾਵੇ ਕਿ ਗੁਰੂ ਦੇ ਨਾਲ ਮੁਹਿੰਮ ਹੈ, ਗੁਰੂ ਦੇ ਨਾਲ ਜੰਗ ਲੜਨਾ ਹੈ, ਇਸ ਕਰਕੇ ਸਾਰੇ ਦੇ ਸਾਰੇ ਸੈਨਾ ਦੇ ਸਮੇਤ ਰਾਜੇ ਬਿਲਾਸਪੁਰ ਪਹੁੰਚਣ।
ਨਾ ਹੈ ਤਾਂ ਸਭ ਕੋ ਹੈ ਦੁਖਦਾਈ, ਲੇਹ ਖਾਲਸਾ ਰਾਜ ਛਿਨਾਈ।
ਭੀਮ ਚੰਦ ਕਹਿੰਦਾ ਕਿ ਚਿੱਠੀਆਂ ਦੇ ਵਿੱਚ ਇਹ ਵੀ ਲਿਖਿਆ ਜਾਵੇ ਕਿ ਜੇਕਰ ਐਸਾ ਨਾ ਕਰੋਗੇ ਤੇ ਸਾਰਿਆਂ ਦੇ ਵਾਸਤੇ ਗੁਰੂ ਦੁੱਖ ਦਾ ਕਾਰਨ ਬਣ ਜਾਏਗਾ ਤੇ ਖਾਲਸਾ ਫਿਰ ਤੁਹਾਡੀਆਂ ਰਾਜਧਾਨੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਏਗਾ।
ਮਿਲ ਕੇ ਲੜੋ ਬਚਿਓ ਜੇ ਚਾਹਤ, ਨਤ ਕ੍ਰਿਕੀ ਲੁੱਟੈ ਗ੍ਰਾਮਣ ਦਾਹਤ।
ਮਿਲ ਕੇ ਸਾਰੇ ਦੇ ਸਾਰੇ ਲੜੀਏ ਜੇਕਰ ਬਚਣਾ ਚਾਹੁੰਦੇ ਹਾਂ, ਨਹੀਂ ਤੇ ਖੇਤੀਆਂ ਨੂੰ ਤੇ ਪਿੰਡਾਂ ਸ਼ਹਿਰਾਂ ਨੂੰ ਲੁੱਟੀ ਜਾ ਰਿਹਾ ਗੁਰੂ ਦਾ ਦਲ।
ਯਥਾ ਸ਼ਕਤ ਕਰ ਕਰ ਨਿਜ ਚਮੂ, ਤੂਰਨ ਮਿਲੋ ਆਣ ਕਰ ਹਮੂ।
ਯਥਾ ਸ਼ਕਤ ਆਪਣੀ ਵਿੱਤ ਦੇ ਮੁਤਾਬਕ ਫੌਜ ਨੂੰ ਲੈ ਕੇ ਛੇਤੀ ਤੋਂ ਛੇਤੀ ਰਾਜਾ ਭੀਮ ਚੰਦ ਕਹਿੰਦਾ ਕਿ ਚਿੱਠੀਆਂ ਦੇ ਵਿੱਚ ਲਿਖੋ ਮੈਨੂੰ ਆਣ ਕੇ ਮਿਲੋ।
ਦੋਨੋ ਨਿਪ ਮਸਲਤ ਕੋ ਧਰ ਕੇ, ਲਿਖੇ ਪੱਤਰ ਸਭ ਸੋ ਹਿੱਤ ਕਰਕੇ।
ਦੋਵਾਂ ਰਾਜਿਆਂ ਨੇ ਭਾਵ ਕੇ ਰਾਜੇ ਭੀਮ ਚੰਦ ਨੇ ਤੇ ਹੰਡੂਰੀਏ ਨੇ ਮਿਲ ਕੇ ਐਸੀ ਸਲਾਹ ਕੀਤੀ ਹੈ ਤੇ ਫਿਰ ਰਾਜੇ ਭੀਮ ਚੰਦ ਦੇ ਵੱਲੋਂ ਚਿੱਠੀਆਂ ਲਿਖੀਆਂ ਗਈਆਂ ਹਿੱਤ ਨੂੰ ਧਾਰਨ ਕਰਕੇ।
ਦਲ ਯਾਰ ਸਤ ਆਪਣੋ ਕੀ ਨਾ, ਜੰਗ ਸਮਾਨ ਸਵਣ ਕੋ ਦੀਨਾ।
ਭਾਵ ਕੇ ਤਿਆਰ ਕੀਤਾ ਹੈ ਸਾਰੇ ਦਲ ਨੂੰ ਤੇ ਫਿਰ ਜੰਗੀ ਸਾਜੋ ਸਮਾਨ ਦਿੱਤਾ ਗਿਆ।
ਸੈਲ ਨਾਥ ਜੇਤਕ ਸੁਣ ਸਾਰੇ, ਭੀਮ ਚੰਦ ਨਿਪ ਵੱਡੋ ਹਕਾਰੇ।
ਜਿੰਨੇ ਵੀ ਪਹਾੜੀ ਰਾਜਿਆਂ ਦੇ ਕੋਲ ਚਿੱਠੀਆਂ ਪਹੁੰਚੀਆਂ ਨੇ ਉਹਨਾਂ ਸਾਰਿਆਂ ਨੇ ਚਿੱਠੀਆਂ ਨੂੰ ਪੜ ਕੇ ਸਲਾਹ ਕੀਤੀ ਹੈ,
ਭੀਮ ਚੰਦ ਨਿਪ ਵੱਡੋ ਹਕਾਰੇ,
ਕਿ ਸਾਰਿਆਂ ਦਾ ਸਿਰਮੌਰ ਤੇ ਵੱਡਾ ਰਾਜਾ ਭੀਮ ਚੰਦ ਸਾਨੂੰ ਬੁਲਾ ਰਿਹਾ।
ਜੋਰ ਜੋਰ ਕਰ ਚਮੋ ਕਨੇਰੀ, ਸਭ ਮੌਜੂਦ ਪਏ ਤਿਸ ਬੇਰੀ।
ਸਾਰੇ ਦੇ ਸਾਰੇ ਪਹਾੜੀ ਰਾਜੇ ਆਪੋ ਆਪਣੀ ਫੌਜ ਨੂੰ ਇਕੱਤਰ ਕਰਕੇ ਸਾਰੇ ਦੇ ਸਾਰੇ ਮੌਜੂਦ ਹੋਏ ਨੇ, ਉਸ ਵੇਲੇ ਪਹੁੰਚੇ ਨੇ ਬਿਲਾਸਪੁਰ ਦੇ ਵਿੱਚ।
ਕਾਰਿਓ ਸੇਵਰ ਜੋ ਦੋਣ ਕਹਿਲੂਰ, ਦੇਖ ਦੇਖ ਨਿਪਹੋਤ ਗਰੂਰ।
ਸਾਰਿਆਂ ਨੇ ਕਹਿਲੂਰ ਦੀ ਰਿਆਸਤ ਦੇ ਵਿੱਚ ਉਸੇ ਹੀ ਦੋਣ ਦੇ ਵਿੱਚ ਪਾਵ ਕੇ ਬਿਲਾਸਪੁਰ ਦੀ ਰਿਆਸਤ ਦੇ ਵਿੱਚ ਡੇਰਾ ਲਾਇਆ ਹੈ ਸੈਨਾ ਦੇ ਸਮੇਤ।
ਦੇਖ ਦੇਖ ਨਿਪਹੋਤ ਗਰੂਰ,
ਸਾਰੀ ਵੱਡੀ ਫੌਜ ਨੂੰ ਦੇਖ ਦੇਖ ਕੇ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਗਰੂਰ ਗਰਬ ਹੰਕਾਰ ਵਧ ਰਿਹਾ।
ਦਾਨ ਮਾਨ ਸਕਲਨ ਕੋ ਕਰਿਓ, ਖਾਣ ਪਾਣ ਆਦਿਕ ਸੁਖ ਤਰਿਓ।
ਦਾਨ ਦਿੱਤਾ, ਮਾਣ ਸਤਿਕਾਰ ਕੀਤਾ ਹੈ ਸਾਰਿਆਂ ਦਾ, ਇਸ ਤੋਂ ਇਲਾਵਾ ਖਾਣ ਦੇ ਵਾਸਤੇ ਪੀਣ ਦੇ ਵਾਸਤੇ ਚੀਜ਼ਾਂ ਭੇਜੀਆਂ ਗਈਆਂ ਨੇ, ਹਰ ਇੱਕ ਪ੍ਰਕਾਰ ਦਾ ਸੁਖਮਈ ਪ੍ਰਬੰਧ ਕੀਤਾ।
ਸੁਪਤ ਜਥਾ ਸੁਖ ਰਾਤ ਬਿਤਾਈ, ਪਈ ਪ੍ਰਾਤ ਨਿਜ ਸਭਾ ਲਗਾਈ।
ਸੁਖ ਦੇ ਨਾਲ ਸਾਰਿਆਂ ਨੇ ਉਸ ਰਾਤ ਨੂੰ ਬਤੀਤ ਕੀਤਾ ਹੈ। ਅਗਲੀ ਜਦੋਂ ਹੀ ਸਵੇਰ ਹੋਈ ਤੇ ਫਿਰ ਰਾਜੇ ਨੇ ਵੱਡੀ ਸਭਾ ਲਾਈ ਭੀਮ ਚੰਦ ਨੇ। ਤੇਮ ਚੰਦ ਬਡ ਫਰਸ਼ ਕਰਾਏ ਸੈਰ ਨਾਥ ਸਗਰੇ ਤਬ ਆਏ। ਭੀਮ ਚੰਦ ਰਾਜੇ ਨੇ ਵੱਡੀ ਤਿਆਰੀ ਕਰਵਾਈ ਹੈ। ਉਸ ਕੀਤੀ ਹੋਈ ਤਿਆਰੀ ਦੇ ਵਿੱਚ ਸਾਰੇ ਦੇ ਸਾਰੇ ਪਹਾੜੀ ਰਾਜੇ ਪਹੁੰਚੇ। ਖੜਗ ਸਿਪਰ ਸਰ ਤਨਖ ਕਰਾਲੇ ਆਪਣੇ ਅੰਗ ਸਜਾਏ ਵਿਸਾਲੇ। ਰਾਜੇ ਭੀਮ ਚੰਦ ਨੇ ਤਨਸ਼ ਮੋਢੇ ਦੇ ਨਾਲ ਟੰਗਿਆ ਹੈ, ਗਾਤਰੇ ਤਲਵਾਰ ਨੂੰ ਪਾਇਆ ਹੈ ਤੇ ਢਾਲ ਵੀ ਪਿੱਛੇ ਲੱਕ ਦੇ ਨਾਲ ਬੰਨੀ। ਆਪਣੇ ਅੰਗ ਸਜਾਏ ਵਿਸਾਲੇ, ਸਾਰੇ ਸੁੰਦਰ ਹਥਿਆਰ ਰਾਜੇ ਨੇ ਆਪਣੇ ਸਰੀਰ ਦੇ ਉੱਤੇ ਸਜਾਏ। ਪ੍ਰਥਮ ਹੰਡੂਰੀਆ ਅਰ ਜਸਵਾਲ ਗਰਭ ਕਟੋਚੀ ਆਏ ਉਤਾਲ। ਸਾਰਿਆਂ ਤੋਂ ਪਹਿਲਾਂ ਹੰਡੂਰੀਆ ਰਾਜਾ ਤੇ ਜਸਵਾਲ ਰਾਜਾ ਆਇਆ ਹੈ। ਇਸ ਤੋਂ ਇਲਾਵਾ ਇਹਨਾਂ ਦੇ ਨਾਲ ਹੰਕਾਰ ਦੇ ਨਾਲ ਭਰਿਆ ਹੋਇਆ ਕਟੋਚੀਆ ਰਾਜਾ ਵੀ ਪਹੁੰਚਿਆ। ਨਾਮ ਕਮਾਂਡ ਚੰਦ ਤੇ ਸਕੇਰਾ ਬੈਠੇ ਸਭਾ ਵਿਖੇ ਨਿਪਹੇਰਾ। ਜਿਹਦਾ ਨਾਮ ਹੈ ਕਮਾਂਡ ਚੰਦ, ਉਹ ਆਣ ਕੇ ਬੈਠਾ ਹੈ। ਰਾਜੇ ਭੀਮ ਚੰਦ ਨੂੰ ਸਾਰਿਆਂ ਨੇ ਦੇਖਿਆ। ਜੰਮੂ ਨਾਥ ਆਦ ਸਭ ਆਏ ਭੀਮ ਚੰਦ ਸਨਮਾਨ ਬਿਠਾਏ। ਇਸ ਤੋਂ ਇਲਾਵਾ ਜੰਮੂ ਦਾ ਰਾਜਾ ਪਹੁੰਚਿਆ ਹੈ। ਹੋਰ ਵੀ ਬਹੁਤੇ ਸਾਰੇ ਰਾਜੇ ਜਿੰਨੇ ਵੀ ਸਾਰੇ ਦੇ ਸਾਰੇ ਸਨ ਉਹ ਆਏ ਨੇ ਸਭਾ ਦੇ ਵਿੱਚ। ਸਨਮਾਨ ਦੇ ਨਾਲ ਸਾਰਿਆਂ ਨੂੰ ਯਥਾ ਯੋਗ ਭੀਮ ਚੰਦ ਨੇ ਬਿਠਾਇਆ। ਗਣ ਰਾਜਨ ਕੀ ਸਭਾ ਮਜਾਰਾ ਕਹਿਲੂਰੀ ਮਹੀਪਾਲ ਉਚਾਰਾ। ਸਾਰਿਆਂ ਪਹਾੜੀ ਰਾਜਿਆਂ ਦੀ ਭਰੀ ਹੋਈ ਸਭਾ ਦੇ ਵਿੱਚ ਫਿਰ ਕਹਿਲੂਰ ਰਿਆਸਤ ਦੇ ਮਾਲਕ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਆਖਿਆ। ਕਹਿੰਦਾ ਸਭ ਕੋ ਹਿਤ ਲਿਓ ਹਿਰਦੈ ਵਿਚਾਰੀ ਪ੍ਰਗਟਿਓ ਸ਼ਤਰੂ ਖਾਲਸਾ ਭਾਰੀ। ਰਾਜਾ ਭੀਮ ਚੰਦ ਸਾਰਿਆਂ ਰਾਜਿਆਂ ਨੂੰ ਸੁਣਾ ਕੇ ਕਹਿੰਦਾ ਕਿ ਸਾਰਿਆਂ ਦੇ ਹਿੱਤ ਦੀ ਗੱਲ ਮੈਂ ਕਰਨ ਲੱਗਾ ਹਾਂ, ਤੁਸੀਂ ਜਰਾ ਹਿਰਦੇ ਦੇ ਵਿੱਚ ਵਿਚਾਰ ਕਰ ਲੋ। ਜਿਹੜਾ ਖਾਲਸਾ ਪ੍ਰਗਟ ਹੋਇਆ ਉਹ ਸਾਰਿਆਂ ਹੀ ਪਹਾੜੀ ਰਾਜਿਆਂ ਦਾ ਵੱਡਾ ਵੈਰੀ ਹੈ। ਸਾਮ ਦਾਮ ਯਾਰ ਭੇਦ ਉਪਾਏ ਗੁਰ ਕੇ ਸੰਗ ਨਏ ਬਨ ਆਏ। ਰਾਜਨੀਤੀ ਦੇ ਭੇਦ ਹੁੰਦੇ ਨੇ ਸਾਮ ਦਾਮ ਦੰਡ ਤੇ ਭੇਦ। ਇਹ ਚਾਰ ਪ੍ਰਕਾਰ ਦੇ ਰਾਜਨੀਤੀ ਦੇ ਦਾ ਮੰਨੇ ਜਾਂਦੇ ਨੇ। ਉਹਨਾਂ ਦੀ ਗੱਲ ਕਰਦਾ ਰਾਜਾ ਭੀਮ ਚੰਦ। ਕਹਿੰਦਾ ਕਿ ਸਾਮ ਦਾਮ ਹਰ ਭੇਦ ਉਪਾਏ ਗੁਰ ਕੇ ਸੰਗ ਨਏ ਬਨ ਆਏ। ਸਾਮ ਆਖਿਆ ਜਾਂਦਾ ਪਿਆਰ ਭਾਵ ਨੂੰ, ਦਾਮ ਆਖਿਆ ਜਾਂਦਾ ਕਿ ਮਾਇਆ ਦਾ ਲਾਲਚ ਦੇ ਕੇ, ਤੇ ਭੇਦ ਆਖਿਆ ਜਾਂਦਾ ਕਿ ਫੁੱਟ ਪਾ ਕੇ, ਜਿਸ ਤਰ੍ਹਾਂ ਕਿ ਫੁੱਟ ਪਾਈ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਵਿੱਚ ਆ ਕੇ। ਉਹਨਾਂ ਦਾ ਰੂਲ ਸਾਰਿਆਂ ਤੋਂ ਵੱਡਾ ਇਹ ਸੀ, ਉਹ ਕਹਿੰਦੇ ਸਨ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ। ਇਹ ਸਾਰਿਆਂ ਤੋਂ ਵੱਡੀ ਨੀਤੀ ਸੀ ਹਿੰਦੁਸਤਾਨ ਦੇ ਵਿੱਚ ਰਾਜ ਕਰਨ ਦੀ ਅੰਗਰੇਜ਼ਾਂ ਦੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਚਾਰ ਭੇਦ ਹੁੰਦੇ ਨੇ ਸਾਮ ਦਾਮ ਦੰਡ ਤੇ ਭੇਦ। ਦੰਡ ਆਖਿਆ ਜਾਂਦਾ ਜੰਗ ਨੂੰ, ਤੇ ਭੇਦ ਆਖਿਆ ਜਾਂਦਾ ਪਾਠਕ ਪਾਉਣ ਨੂੰ। ਸਾਮ ਆਖਿਆ ਜਾਂਦਾ ਪਿਆਰ ਦੇ ਨਾਲ, ਤੇ ਦਾਮ ਆਖਿਆ ਜਾਂਦਾ ਲਾਲਚ ਦੇ ਨਾਲ। ਹੁਣ ਰਾਜਾ ਭੀਮ ਚੰਦ ਕਹਿੰਦਾ ਕਿ ਸਾਮ ਦੇ ਨਾਲ ਪਾਵ ਕੇ ਪਿਆਰ ਦੇ ਨਾਲ, ਦਾਮ ਦੇ ਨਾਲ ਪਾਵ ਕੇ ਮਾਇਆ ਦੇ ਨਾਲ, ਇਸ ਤੋਂ ਇਲਾਵਾ ਭੇਦ ਦੇ ਨਾਲ ਪਾਵ ਕੇ ਪਾਠਕ ਪਾਉਣ ਦੇ ਨਾਲ ਗੁਰੂ ਦੇ ਉੱਤੇ ਜਿੱਤ ਦੀ ਪ੍ਰਾਪਤੀ ਹੋ ਨਹੀਂ ਸਕਦੀ। ਇੱਕੋ ਹੀ ਬਾਕੀ ਰਾਜਨੀਤੀ ਦਾ ਉਪਾਅ ਬਣਦਾ ਹੈ ਦੰਡ, ਜੰਗ ਲੜਨਾ। ਕਰੀ ਸਾਮ ਤਬ ਕਹੀ ਕਰਾਵੇ ਖੇਤੀ ਵਹਿਰ ਨ ਪਾਕਣ ਪਾਵੇ। ਰਾਜਾ ਭੀਮ ਚੰਦ ਕਹਿੰਦਾ ਕਿ ਜੇ ਸਾਮ ਕਰਾਂਗੇ, ਜੇ ਪਿਆਰ ਭਾਵ ਵਧਾਵਾਂਗੇ, ਤੇ ਫਿਰ ਕਹਿੰਦਾ ਕਿ ਕਹੀ ਕਰਾਵੇ ਖੇਤੀ ਵਹਿਰ ਨ ਪਾਕਣ ਪਾਵੇ। ਪਾਵ ਕੇ ਜੇ ਪਿਆਰ ਦੇ ਨਾਲ ਰਵਾਂਗੇ ਤੇ ਫਿਰ ਬਾਹਰ ਦੀਆਂ ਜਿਹੜੀਆਂ ਖੇਤੀਆਂ ਨੇ ਉਹ ਤੇ ਕਦੇ ਵੀ ਪੱਕਣ ਗਿਆ ਨੇ, ਕਿਉਂਕਿ ਸਾਡਾ ਪਿਆਰਾ ਹੋਵੇਗਾ। ਸਾਡੀਆਂ ਖੇਤੀਆਂ ਨੂੰ ਜੇਕਰ ਉਹ ਵੱਡੇਗਾ ਤੇ ਅਸੀਂ ਫਿਰ ਉਹਨੂੰ ਹਟਾਵਾਂਗੇ ਕਿਵੇਂ, ਕਿਉਂਕਿ ਸਾਮ ਜੋ ਕੀਤਾ ਹੈ ਪਿਆਰ ਜੋ ਵਧਾਇਆ ਹੈ। ਇਸ ਕਰਕੇ ਸਾਮ ਦੇ ਨਾਲ ਤੇ ਗੱਲ ਇਸ ਪ੍ਰਕਾਰ ਨਹੀਂ ਬਣਨੀ। ਕਹਿੰਦਾ ਦਾਮ ਦੇਹ ਪੁਣ ਲੂਟੈ ਗ੍ਰਾਮ ਸਭ ਦੇ ਛਪਾਈ ਧੂਮਣ ਧਾਮ। ਇਸ ਤੋਂ ਇਲਾਵਾ ਕਹਿੰਦਾ ਕਿ ਦਾਮ ਭਾਵ ਕੇ ਮਾਇਆ ਵੀ ਦਿੱਤੀ ਨਹੀਂ ਜਾ ਸਕਦੀ। ਜੇਕਰ ਦਾਮ ਦੇਈਏ ਤਾਂ ਪਿੰਡਾਂ ਨੂੰ ਲੁੱਟਣਗੇ, ਕਿਉਂਕਿ ਅਸੀਂ ਅਧੀਨਗੀ ਦੇ ਨਾਲ ਉਹਨੂੰ ਪੈਸੇ ਦੇਣੇ ਨੇ, ਉਹ ਸਾਡਿਆਂ ਪਿੰਡਾਂ ਨੂੰ ਲੁੱਟੇਗਾ, ਕਿਉਂਕਿ ਧੂਮ ਤੇ ਪਹਿਲਾਂ ਹੀ ਬੜੀ ਮਚਾਈ ਹੋਈ ਹੈ। ਕਹਿੰਦਾ ਭੇਦ ਨਾ ਬਣੈ ਗੁਰੂ ਸਿੱਖ ਅਹੈ ਜਿਸ ਕੋ ਨਾਮ ਸਿਮਰ ਤੇ ਰਹੈ। ਇਸ ਤੋਂ ਇਲਾਵਾ ਕਹਿੰਦਾ ਕਿ ਭੇਦ ਤਾਂ ਬਣ ਨਹੀਂ ਆਉਣਾ, ਕਿਉਂਕਿ ਖਾਲਸੇ ਤੇ ਗੁਰੂ ਦਾ ਸੰਬੰਧ ਗੁਰੂ ਸਿੱਖ ਦਾ ਹੈ, ਇਸ ਕਰਕੇ ਉਹਨਾਂ ਨੇ ਆਪਸ ਦੇ ਵਿੱਚ ਫਟਣਾ ਨਹੀਂ। ਜਿਸ ਕੋ ਨਾਮ ਸਿਮਰ ਤੇ ਰਹੈ ਭਾਵ ਕਿ ਜਿਸ ਦਾ ਨਾਮ ਗੁਰੂ ਦਾ ਜਪਦੇ ਰਹਿੰਦੇ ਹਨ ਉਹਦੇ ਖਾਲਸੇ ਸਿੰਘ, ਫਿਰ ਉਸ ਗੁਰੂ ਦੇ ਨਾਲ ਉਹ ਕਿਵੇਂ ਫਟਣਗੇ, ਭਾਵ ਕਿ ਪਾਟਕ ਪਾਇਆ ਨਹੀਂ ਜਾ ਸਕਦਾ। ਇਹ ਬਿਖਾਦ ਕੁਛ ਮੋਕੋ ਨਾਹੀ, ਸੰਸੈ ਸਭ ਕੈ ਰਾਜਨ ਮਾਹੀ। ਰਾਜਾ ਭੀਮ ਚੰਦ ਕਹਿੰਦਾ ਕਿ ਰਾਜਨੀਤੀ ਦਾ ਇੱਕੋ ਹੀ ਬਾਕੀ ਦਾਅ ਵੱਜਦਾ ਹੈ, ਜਿਹੜਾ ਦੰਡ ਦਾ ਦਾਅ ਹੈ। ਕਹਿੰਦਾ ਹੈ ਇਸ ਤੋਂ ਇਲਾਵਾ ਕਿ ਸਾਰੀ ਦੀ ਸਾਰੀ ਬਿਪਤਾ ਇਕੱਲੇ ਮੇਰੇ ਵਾਸਤੇ ਨਹੀਂ ਹੈ, ਕਹਿੰਦਾ ਕਿ ਤੁਹਾਡੇ ਵਾਸਤੇ ਵੀ ਇਹ ਬਿਪਤਾ ਦਾ ਕਾਰਨ ਹੈ, ਮੇਰੇ ਇਕੱਲੇ ਦੀ ਸ਼ੰਕਾ ਦਾ ਇਹ ਕੋਈ ਵਿਸ਼ਾ ਨਹੀਂ ਹੈ। ਸੰਸੈ ਸਭ ਕੇ ਰਾਜਨ ਮਾਹੀ, ਤੁਹਾਡਿਆਂ ਸਾਰਿਆਂ ਰਾਜਿਆਂ ਦੇ ਰਾਜ ਕਰਨ ਦੇ ਵਿੱਚ ਖਦਸ਼ਾ ਹੈ, ਸ਼ੰਕਾ ਹੈ। ਦਿਨ ਪ੍ਰਤੀ ਵਧੈ ਪਾਹੁਲਾ ਲੇਤ, ਆਠੋਂ ਜਾਮ ਲਰਨ ਸਨ ਹੇਤ। ਦਿਨ ਪ੍ਰਤੀ ਦਿਨ ਖਾਲਸਾ ਵੱਧਦਾ ਜਾਂਦਾ ਹੈ, ਅੰਮ੍ਰਿਤ ਨੂੰ ਗ੍ਰਹਿਣ ਕਰ ਕਰਕੇ ਸਿੰਘ ਸਜਦੇ ਜਾਂਦੇ ਨੇ, ਅੱਠੇ ਪਹਿਰ ਲੜਨ ਦੇ ਵਾਸਤੇ ਉਹਨਾਂ ਦਾ ਹਿੱਤ ਰਹਿੰਦਾ। ਆਵੀ ਉਹ ਭਾਵ ਸਭ ਤੇ ਹੋਏ ਆਵੇ, ਮਿਲੋ ਲਰੋ ਗੁਰਪੁਰਾ ਛਿਨਾਵੇ। ਰਾਜਾ ਭੀਮ ਚੰਦ ਕਹਿੰਦਾ ਕਿ ਹੁਣ ਤੇ ਉਹ ਪਾਅ ਬਣ ਸਕਦਾ, ਸਾਰੇ ਮਿਲ ਕੇ ਉਹ ਪਾਅ ਕਰ ਲਈਏ, ਲੜੀਏ ਸਾਰੇ ਦੇ ਸਾਰੇ ਗੁਰੂ ਦੇ ਨਾਲ, ਤੇ ਗੁਰੂ ਤੋਂ ਅਨੰਦਪੁਰ ਨਗਰੀ ਖੋ ਲਈਏ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਜਿਆਂ ਨੇ ਮਿਲ ਕੇ ਸਲਾਹਾਂ ਕੀਤੀਆਂ। ਰਾਜੇ ਫਿਰ ਬਿਲਾਸਪੁਰ ਹੋਏ ਇਕੱਠੇ, ਵੇਲਾ ਗਿਆ ਇਹ ਹੱਥ ਨਾ ਆਏਗਾ ਜੀ। ਸਾਰੇ ਰਲ ਕੇ ਸੋਚਦੇ ਗੁਰੂ ਸਾਨੂੰ ਇੱਕ ਦਿਨ ਨੁਕਸਾਨ ਪਹੁੰਚਾਏਗਾ ਜੀ। ਅਜੇ ਵੇਲਾ ਹੈ ਕਰੋ ਕੁਝ ਹੋਰ ਹੀਲਾ, ਗੁਰੂ ਦਿਨੋ ਦਿਨ ਜ਼ੋਰ ਫੜ ਜਾਏਗਾ ਜੀ। ਥੋੜੇ ਸਿੰਘ ਤਾਂ ਹਾਲ ਇਹ ਹੋਇਆ ਸਾਡਾ, ਨਿਤ ਪ੍ਰਤੀ ਇਹ ਪੰਥ ਵਧਾਏਗਾ ਜੀ। ਫਿਰ ਜਾਪਦੀ ਖੋ ਕੇ ਰਾਜ ਸਾਡੇ, ਠੂਠੇ ਸਾਰਿਆਂ ਹੱਥ ਫੜਾਏਗਾ ਜੀ। ਜਦ ਹੋ 10-20 ਹਜ਼ਾਰ ਗਏ, ਕੌਣ ਫਤਿਹ ਫਿਰ ਇਹਨਾਂ ਤੇ ਪਾਏਗਾ ਜੀ। ਤਾਜੇ ਦਮ ਰਲ ਕੇ ਕਰੋ ਫੇਰ ਤਾਵਾ, ਹੁਣ ਭਾਂਜ ਜ਼ਰੂਰ ਉਹ ਖਾਏਗਾ ਜੀ। ਜੇ ਖਬਰ ਹੋ ਗਈ ਕਰਤਾਰ ਸਿੰਘਾ, ਇਕੱਠੇ ਸਿੰਘ ਕਰ ਪੈਰ ਜਮਾਏਗਾ ਜੀ। ਸਾਰਿਆਂ ਨੇ ਇਸ ਤਰ੍ਹਾਂ ਦੀ ਮਿਲ ਕੇ ਸਲਾਹ ਕੀਤੀ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣਾ ਮਤ ਵੀ ਪੇਸ਼ ਕਰਦੇ ਨੇ। ਪਾਪ ਆਪਣੇ ਚਿੱਤਾਂ ਦੇ ਪਏ ਕੰਬਣ, ਇਹਨਾਂ ਰਾਜਿਆਂ ਕਲਾ ਉਠਾਈ ਐਵੇਂ। ਸਤ ਗੁਰੂ ਜੀ ਇਹਨਾਂ ਦਾ ਚੌਣ ਭਲਾ, ਮੂੜ ਚਿਤਵ ਦੇ ਰਹਿਣ ਬੁਰਿਆਈ ਐਵੇਂ। ਪੂਰੀ ਤਿਆਰੀ ਤੋਂ ਪਹਿਲ ਹੀ ਕਾਲ ਕਰਕੇ, ਤੇਗ ਸਤਿਗੁਰਾਂ ਹੱਥ ਫੜਾਈ ਐਵੇਂ। ਜਿਹੜੀ ਤਾਕਤ ਜ਼ੁਲਮ ਤੇ ਖਰਚ ਨਹੀਂ ਸੀ, ਇਹਨਾਂ ਆਪਣੇ ਤੇ ਖਰਚਾਈ ਐਵੇਂ। ਸਿਰਫ ਵੇਖ ਪ੍ਰਤਾਪ ਨਾ ਜਰ ਸਕੇ, ਬਾਰ ਬਾਰ ਆ ਕਰਨ ਲੜਾਈ ਐਵੇਂ। ਭਾਵੀ ਐਵੇਂ ਹੀ ਸੀ ਕਰਤਾਰ ਸਿੰਘਾ, ਤੂੰ ਕਰੇ ਕਾਨੂੰ ਚਤੁਰਾਈ ਐਵੇਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਚਿੱਤ ਦੇ ਨਾਲ ਹੀ ਅਫਸੋਸ ਕਰਦੇ ਨੇ, ਤੇ ਚਿੱਤ ਦੇ ਨਾਲ ਹੀ ਕਹਿੰਦੇ ਨੇ ਕਿ ਤੂੰ ਕਰਤਾਰ ਸਿੰਘਾ ਠੀਕ ਨਹੀਂ ਕਰ ਰਿਹਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਜੀ ਇਹਨਾਂ ਪਹਾੜੀਆਂ ਦਾ ਭਲਾ ਕਰਨਾ ਚਾਹੁੰਦੇ ਸਨ, ਪਰ ਜਾਣ ਬੁੱਝ ਕੇ ਇਹਨਾਂ ਨੇ ਗੁਰੂ ਜੀ ਦੇ ਨਾਲ ਬੁਰਿਆਈ ਕੀਤੀ। ਕਵੀ ਜੀ ਲਿਖਦੇ ਨੇ ਕਿ ਸਾਰੀ ਦੀ ਸਾਰੀ ਤਾਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਤੇ ਖਰਚਣੀ ਸੀ, ਪਰ ਪਹਾੜੀਆਂ ਨੇ ਜ਼ਬਰਦਸਤੀ ਉਹ ਤਾਕਤ ਆਪਣੇ ਉੱਤੇ ਹੀ ਖਰਚਵਾ ਦਿੱਤੀ। ਇਸ ਤੋਂ ਇਲਾਵਾ ਲਿਖਦੇ ਨੇ ਕਿ ਭਾਵੀ ਐਵੇਂ ਹੀ ਸੀ, ਇਸੇ ਕਰਕੇ ਐਸੀ ਵਰਤੀ, ਤੂੰ ਕਰੇ ਕਾਨੂੰ ਚਤੁਰਾਈ ਐਵੇਂ। ਕਰਤਾਰ ਸਿੰਘਾ ਤੂੰ ਕਿਉਂ ਚਤੁਰਾਈ ਦੀਆਂ ਐਸੀਆਂ ਗੱਲਾਂ ਕਰਦਾ ਹੈ, ਕਿਉਂਕਿ ਭਾਵੀ ਇਸੇ ਤਰ੍ਹਾਂ ਸੀ, ਉਸੇ ਤਰ੍ਹਾਂ ਹੀ ਵਰਤੀ ਹੈ। ਇਹ ਕਵੀ ਕਰਤਾਰ ਸਿੰਘ ਜੀ ਨੇ ਆਪਣਾ ਬਿਆਨ ਦਿੱਤਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਸਾਰੇ ਪਹਾੜੀ ਰਾਜੇ ਮਿਲ ਕੇ ਸਭਾ ਦੇ ਵਿੱਚ ਬੈਠ ਕੇ ਸਲਾਹਾਂ ਕਰ ਰਹੇ ਨੇ। ਰਾਖਿਓ ਚਹਿ ਮੇਲ ਸਭ ਰਾਜਨ, ਕਰੇ ਸੁਧਾਰਨ ਆਪਣੇ ਕਾਜਨ। ਰਾਜੇ ਭੀਮ ਚੰਦ ਨੇ ਆਖਿਆ ਕਿ ਜਿਹੜਾ ਵੀ ਰਾਜਾ ਸਾਰਿਆਂ ਰਾਜਿਆਂ ਦੇ ਨਾਲ ਮੇਲ ਰੱਖਣਾ ਚਾਹੁੰਦਾ, ਪਿਆਰ ਰੱਖਣਾ ਚਾਹੁੰਦਾ, ਤੇ ਉਹਨੂੰ ਫਿਰ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕਰਨੀ ਪਵੇਗੀ, ਭਾਵ ਕੇ ਗੁਰੂ ਦੇ ਨਾਲ ਲੜਨਾ ਪਵੇਗਾ। ਜੋ ਅਬ ਚਲੇ ਆਨੰਦਪੁਰ ਲੜਬੇ ਪੁਨ ਸੁਖ ਸਾਥ ਰਾਜ ਨਿਜ ਕਰਬੇ। ਜਿਹੜਾ ਵੀ ਰਾਜਾ ਚੱਲੇਗਾ ਲੜਨ ਦੇ ਵਾਸਤੇ ਆਨੰਦਪੁਰ ਨਗਰ ਦੇ ਵਿੱਚ ਤੇ ਸੁਖ ਦੇ ਨਾਲ ਜਿਹੜਾ ਵੀ ਰਾਜ ਨੂੰ ਕਰਨਾ ਚਾਹੇਗਾ ਉਹਨੂੰ ਤੇ ਫਿਰ ਸਾਡੀ ਗੱਲ ਪ੍ਰਵਾਨ ਕਰਨੀ ਪਵੇਗੀ। ਜੋ ਮਿਟੈ ਰਹੇ ਨਾ ਆਛੀ ਤਾਂ ਹੈ ਰਿਪ ਸਭ ਕੋ ਨਹੀਂ ਮੇਲੇ ਕਾਂ ਹੈ। ਪਰ ਰਾਜੇ ਪ੍ਰੇਮਚੰਦ ਨੇ ਸਾਰਿਆਂ ਰਾਜਿਆਂ ਨੂੰ ਇਹ ਵੀ ਸੁਣਾ ਕੇ ਗੱਲ ਆਖੀ ਹੈ, ਜੋ ਮਿਟੈ ਰਹੇ ਨਾ ਆਛੀ ਤਾਂ ਹੈ, ਪਰ ਜਿਹੜਾ ਵੀ ਇਸ ਗੱਲ ਤੋਂ ਮੂੰਹ ਫੇਰੇਗਾ ਭਾਵ ਕੇ ਮਿਲ ਕੇ ਗੁਰੂ ਦੇ ਨਾਲ ਨਹੀਂ ਲੜੇਗਾ ਉਹਦੇ ਵਾਸਤੇ ਚੰਗੀ ਗੱਲ ਨਹੀਂ ਹੋਵੇਗੀ। ਰਿਪ ਸਭ ਕੋ ਨਹੀਂ ਮੇਲੇ ਕਾਂ ਹੈ, ਕੋਈ ਵੀ ਰਾਜਾ ਉਹਨੂੰ ਸਹਿਮਤੀ ਨਹੀਂ ਦੇਵੇਗਾ ਉਹ ਫਿਰ ਰਾਜਾ ਸਾਰਿਆਂ ਪਹਾੜੀ ਰਾਜਿਆਂ ਦਾ ਵੱਡਾ ਵੈਰੀ ਸਮਝਿਆ ਜਾਏਗਾ। ਸੁਣਤ ਕਟੋਚ ਹੰਡੂਰੀ ਕਹੇ ਰਾਜ ਸਕਲ ਮਿਲੇ ਅਬ ਹੈ। ਉਸ ਵੇਲੇ ਹੋਰ ਤੇ ਕੋਈ ਰਾਜਾ ਨਾ ਬੋਲਿਆ, ਰਾਜੇ ਪ੍ਰੇਮਚੰਦ ਦੀ ਗੱਲ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਕਟੋਚਿਆ ਤੇ ਹੰਡੂਰੀ ਰਾਜਾ ਦੋਵੇਂ ਰਾਜੇ ਬੋਲੇ ਨੇ। ਕਹਿੰਦੇ ਨੇ ਰਾਜੇ ਸਕਲ ਮਿਲੇ ਅਬ ਹੈ, ਕਹਿੰਦੇ ਨੇ ਸਾਰੇ ਦੇ ਸਾਰੇ ਰਾਜੇ ਪਹਾੜੀ ਮਿਲੇ ਹੋਏ ਨੇ। ਨਹੀਂ ਆਛੀ ਕਿਸੇ ਕੋ ਇਹ ਬਾਤ ਬਿਗੜੇ ਦੇਸ਼ ਰਾਜ ਦਿਨ ਰਾਤ। ਕਹਿੰਦੇ ਨੇ ਕੋਈ ਵੀ ਐਸਾ ਨਹੀਂ ਕਰੇਗਾ, ਭਾਵ ਕੇ ਸਾਰੇ ਹੀ ਮਿਲਣਗੇ ਕਿਉਂਕਿ ਸਾਰੇ ਰਾਜੇ ਇਕੱਠੇ ਹੋਏ ਨੇ, ਭਾਵ ਕੇ ਆਪਣਾ ਵਿਗਾੜ ਕੋਈ ਵੀ ਨਹੀਂ ਚਾਹੁੰਦਾ। ਇਸ ਗੱਲ ਦੇ ਉੱਤੇ ਰਾਜਾ ਸਾਹਿਬ ਤੁਸੀਂ ਸਾਰਿਆਂ ਦੀ ਸਹਿਮਤੀ ਹੀ ਸਮਝੋ। ਹੋਤ ਪ੍ਰਾਤ ਕੋ ਕੂਚ ਕਰੀ ਜੈ ਕੇਰਾ ਆਨੰਦ ਪੁਰਖ ਪਰ ਲੀਜੈ। ਦੋਵੇਂ ਰਾਜੇ ਕਹਿੰਦੇ ਨੇ ਭੀਮਚੰਦ ਨੂੰ ਕਿ ਸਵੇਰ ਹੋਣ ਦੇ ਨਾਲ ਹੀ ਤੁਸੀਂ ਜਾਣ ਦੀ ਤਿਆਰੀ ਕਰੋ, ਜਾ ਕੇ ਛੇਤੀ ਹੀ ਆਨੰਦਪੁਰ ਨਗਰ ਨੂੰ ਘੇਰ ਲਈਏ। ਬਸੈ ਅਪਰ ਥਲ ਗੁਰੂ ਨਿਕਾਸਾ ਤਿਤਕ ਸਿੰਘ ਲੜ ਸਕਲ ਬਿਨਾਸੋ। ਕਹਿੰਦੇ ਨੇ ਕਿ ਥੋੜੇ ਹੀ ਸਿੰਘ ਨੇ, ਲੜ ਕੇ ਸਾਰਿਆਂ ਨੂੰ ਮਾਰ ਦਿਓ, ਜੇਕਰ ਇਹਨੂੰ ਮੰਨੇਗਾ ਤੇ ਫਿਰ ਆਨੰਦਪੁਰ ਨਗਰੀ ਦੇ ਵਿੱਚੋਂ ਸਹਿਮਤੀ ਦੇ ਨਾਲ ਉਹਨੂੰ ਬਾਹਰ ਕੱਢ ਦਿੱਤਾ ਜਾਵੇਗਾ, ਕਿਸੇ ਹੋਰ ਜਗ੍ਹਾ ਤੇ ਜਾ ਕੇ ਵਸੇਗਾ। ਕਹੇ ਉਹ ਕੇਸਰੀ ਚੰਦ ਸਵਣ ਮੈਂ ਕੌਣ ਮੁਰੇਗਾ ਪ੍ਰਾਤਨ ਰਣ ਮੈਂ। ਇਸ ਤੋਂ ਬਾਅਦ ਫਿਰ ਤੀਸਰਾ ਰਾਜਾ ਕੇਸਰੀ ਚੰਦ ਬੋਲਿਆ, ਸਾਰਿਆਂ ਦੇ ਵੀ ਸੁਣਾ ਕੇ ਕਹਿੰਦਾ ਕੌਣ ਮੁਰੇਗਾ ਪ੍ਰਾਤਨ ਰਣ ਮੈਂ, ਭਾਵ ਕੇ ਭਰਾਵਾਂ ਦੇ ਜੰਗ ਦੇ ਵਿੱਚੋਂ ਕੌਣ ਪਿੱਠ ਦਿਖਾਵੇਗਾ, ਭਾਵ ਕੇ ਸਾਰੇ ਰਾਜੇ ਹੀ ਲੜਨਗੇ ਗੁਰੂ ਦੇ ਨਾਲ। ਤਨ ਮਨ ਧਨ ਕਰ ਸਗਲੇ ਲੜੈ ਧਰੈ ਅਗਰ ਪਗ ਪਾਛ ਨਾ ਮੁਰੈ। ਕੇਸਰੀ ਚੰਦ ਕਹਿੰਦਾ ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ ਸਾਰੇ ਦੇ ਸਾਰੇ ਹੀ ਲੜਨਗੇ। ਧਰੈ ਅਗਰ ਪਗ ਪਾਛ ਨਾ ਮੁਰੈ, ਭਾਵ ਕੇ ਸਾਰੇ ਦੇ ਸਾਰੇ ਆਪਣੇ ਪੈਰਾਂ ਨੂੰ ਅਗਾਂਹ ਧਰਨਗੇ, ਕੋਈ ਵੀ ਪੈਰ ਪਿੱਛੇ ਨਹੀਂ ਪੁੱਟੇਗਾ। ਇਤਿਆਦਿਕ ਕਹਿ ਸਭ ਹਿਨ ਮਾਨੀ ਉਠੀ ਸਵਾਗੇ ਨਿਜ ਨਿਜ ਥਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਸਲਾਹ ਹੋਈ ਹੈ, ਫਿਰ ਸਭਾ ਸਮਾਪਤ ਹੋਈ ਹੈ, ਸਾਰੇ ਰਾਜੇ ਆਪੋ ਆਪਣੀ ਜਗ੍ਹਾ ਤੇ ਪਹੁੰਚ ਗਏ। ਲਰਨ ਸਮਾਜ ਤਿਆਰ ਤਬ ਕਰਿਓ ਪੈਦਲ ਅਸਵਾਰਨ ਦਲ ਜੁਰਿਓ। ਸਾਰਿਆਂ ਨੇ ਲੜਾਈ ਦੀ ਪੂਰੀ ਤਿਆਰੀ ਕਰ ਲਈ ਹੈ, ਪੈਦਲ ਸੈਨਾ ਨੂੰ ਤੇ ਘੋੜਿਆਂ ਦੀ ਸੈਨਾ ਨੂੰ ਤਿਆਰ ਕੀਤਾ ਗਿਆ। ਗੁਲਕਾਂ ਗਣ ਬਰੂਦ ਬਹੁ ਦੇਤ ਨਿਜ ਨਿਜ ਮਿਸਲਣ ਬਣੇ ਸੁਚੇਤ। ਗੋਲੀਆਂ ਦਿੱਤੀਆਂ ਗਈਆਂ ਨੇ, ਬਰੂਦ ਵੀ ਬਹੁਤਾ ਸਾਰਾ ਸੈਨਿਕਾਂ ਦੇ ਵਿੱਚ ਵਰਤਾਇਆ ਗਿਆ, ਆਪੋ ਆਪਣੇ ਜਥਿਆਂ ਦੇ ਵਿੱਚ ਸਾਰੇ ਸੁਚੇਤ ਹੋ ਗਏ। ਸਗਰੀ ਰਾਤ ਕਰੀ ਸਭ ਤਿਆਰੀ ਨਿੰਦਰਾ ਅਲਪ ਬਿਲੋਚਨ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿਆਰੀ ਕਰਦਿਆਂ ਕਰਦਿਆਂ ਸਾਰੀ ਰਾਤ ਬਤੀਤ ਕਰ ਦਿੱਤੀ, ਥੋੜਾ ਬਹੁਤਾ ਹੀ ਕੋਈ ਸੁੱਤਾ। ਭਾਈ ਪ੍ਰਾਤ ਆਲਸ ਕੋ ਟਾਰਾ ਭੀਮ ਚੰਦ ਬਜਵਾਏ ਨਗਾਰਾ। ਸਵੇਰ ਹੋਣ ਦੇ ਨਾਲ ਹੀ ਸਾਰਿਆਂ ਨੇ ਆਲਸ ਨੂੰ ਛੱਡਿਆ, ਹੁਸ਼ਿਆਰ ਹੋਏ ਨੇ ਤੇ ਰਾਜੇ ਭੀਮ ਚੰਦ ਨੇ ਹੁਕਮ ਕਰਕੇ ਨਗਾਰਾ ਵਜਵਾ ਦਿੱਤਾ। ਕਰ ਸ਼ਨਾਨ ਬਸਤਰਨ ਕੋ ਪਾਏ ਖੜਗ ਸਿਪਰ ਆਪਣੇ ਅੰਗ ਲਾਏ। ਇਸ਼ਨਾਨ ਕੀਤਾ ਹੈ, ਰਾਜੇ ਭੀਮ ਚੰਦ ਨੇ ਸੋਹਣੇ ਕੱਪੜਿਆਂ ਨੂੰ ਪਹਿਨਿਆ ਹੈ ਤੇ ਫਿਰ ਹਥਿਆਰਾਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ। ਚੜ ਗਜ ਪਰਲੇ ਰਾਜਨ ਸੰਗ ਸਭ ਕੇ ਦੁੰਦਵ ਬਜੇ ਉਹ ਤੰਗ। ਹਾਥੀ ਦੀ ਸਵਾਰੀ ਕੀਤੀ ਹੈ ਰਾਜੇ ਭੀਮ ਚੰਦ ਨੇ, ਬਾਕੀ ਦੇ ਸਾਰੇ ਪਹਾੜੀ ਰਾਜਿਆਂ ਨੂੰ ਤੇ ਉਹਨਾਂ ਦੀ ਫੌਜ ਨੂੰ ਨਾ ਲਿਆ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰ ਦੇ ਨਾਲ ਉੱਚੀ ਉੱਚੀ ਬਹੁਤੇ ਸਾਰੇ ਨਗਾਰੇ ਖੜਕਾਏ ਗਏ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਕੱਲ ਨੂੰ ਬਿਆਨ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਨੇ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੁਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੇ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ, ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਅਮਣਾ ਤੇ ਵਸਾਉਣਾ, ਜੁਗਾਂ ਪਰਿਆਂ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।